ਸਲੋਕ ਪਾਤ ਰਾਖੀ ਗੁਰ ਪਾਰ ਬ੍ਰਹਮ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਗੁਰੂ ਅਕਾਲ ਪੁਰਖ ਪਾਰ ਬ੍ਰਹਮ ਨੇ ਇੱਜ਼ਤ ਰੱਖਾਂ ਕੀਤੀ ਹੈ, ਵਕਾਰਾਂ ਵਿੱਚ ਖਰਾਬ ਨਹੀਂ ਹੋਣ ਦਿੱਤਾ, ਦੁਨੀਆਂ ਦੇ ਲਾਲਚ ਰੁੜਨ ਨਹੀਂ ਦਿੱਤਾ ਹੈ, ਜੀਵਨ ਚੰਗਾ ਬਣਾਇਆ ਹੈ।
ਸਾਜ ਪਰਪੰਚ ਮੋਹ ਬੇਕਾਰ,
ਉਹਨਾਂ ਨੇ ਦੁਨੀਆਂ ਦੇ ਅੰਦਰ ਪਰਪੰਚ ਛਲ ਕਰਨਾ ਛੱਡ ਦਿੱਤਾ ਹੈ ਤੇ ਮੋਹ ਕਰਨਾ ਛੱਡਤਾ ਹੈ, ਵਕਾਰ ਭੋਗਣੇ ਛੱਡ ਦਿੱਤੇ ਹੈ, ਉਹ ਜੀਵਨ ਵਾਲੇ ਹੋ ਗਏ। ਉਹਨਾਂ ਪਰ ਵਿਸ਼ੇਸ਼ ਕਰਕੇ ਜੇ ਪਚਦੇ ਨਹੀਂ ਖਜਦੇ ਨਹੀਂ, ਉਹ ਵਕਾਰਾਂ ਨੂੰ ਮੋਹ ਨੂੰ ਤਿਆਗ ਦਿੱਤਾ ਹੈ ਉਹਨਾਂ ਨੇ।
ਨਾਨਕ ਸੂ ਆਰਾਧੀਐ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਭਾਈ ਆਰਾਧਨਾ ਕਰੀਏ,
ਅੰਤ ਨਾ ਪਾਰਾ ਵਾ,
ਜਿਸ ਵਾਹਿਗੁਰੂ ਦੇ ਅੰਤ ਔਰ ਆਰ ਪਾਰ ਪਾਇਆ ਨਹੀਂ ਜਾਂਦਾ, ਬੇਅੰਤ ਹੈ ਉਹ ਪਰਮੇਸ਼ਰ।
ਪੌੜੀ ਪੱਪਾ ਪਰ ਮਿਤ ਪਾਰ ਨਾ ਪਾਇਆ,
ਅੱਖਰ ਦੁਆਰਾ ਹਜ਼ੂਰ ਫਰਮਾਉਂਦੇ ਉਹ ਪਰਮੇਸ਼ਰ ਪਰ ਮਿਤ, ਦੁਨੀਆਂ ਦੀਆਂ ਜਿੰਨੀਆਂ ਮਿਤ ਮਰਿਆਦਾ ਹੈ, ਛੇ ਸ਼ਾਸਤਰਾਂ ਦੀਆਂ ਮਰਿਆਦਾ, ਚਾਰ ਵੇਦਾਂ ਦੀਆਂ ਮਰਿਆਦਾ, 18 ਪੁਰਾਣਾਂ ਦੀਆਂ ਮਰਿਆਦਾ, ਵਿਆਕਰਨਾਂ ਦੀਆਂ ਮਰਿਆਦਾ, ਇਹ ਦੁਨੀਆਂ ਦੀਆਂ ਜਿਹੜੀਆਂ ਮਿਤ ਮਰਿਆਦਾ ਮੰਨੀਆਂ ਹਨ, ਸਿਮਰਤੀਆਂ ਦੀਆਂ ਮਰਿਆਦਾ, ਸਾਰੀਆਂ ਤੋਂ ਪਰੇ ਹੈ। ਉਸ ਵਾਹਿਗੁਰੂ ਦਾ ਪਾਰਾਵਾਰ ਨਹੀਂ ਕਿਸੇ ਦੇ ਪਾਸੋਂ ਪਾਇਆ ਜਾਂਦਾ, ਬੇਅੰਤ ਹੈ।
ਪਤ ਤੇ ਪਾਵਨ ਅਗਮ ਹਰ ਰਾਇਆ,
ਉਹਨਾਂ ਉਹ ਐਸਾ ਦਿਆਲੂ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਵੇਦ ਸ਼ਾਸਤਰਾਂ ਕਰਕੇ ਗਮਤਾ ਨਹੀਂ ਉਹਦੀ ਪਾਈ ਜਾਂਦੀ, ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ, ਐਸਾ ਗਮ ਰੂਪ ਹੈ ਹਰੀ ਰਾਜਾ ਪਰਮੇਸ਼ਵਰ।
ਹੋਤ ਪੁਨੀਤ ਕੋਟ ਅਪਰਾਧੂ,
ਅਤੇ ਉਹ ਪੁਰਖ ਕਰੋੜਾਂ ਅਪਰਾਧਾਂ ਨੂੰ ਕਰਨ ਵਾਲੇ, ਜਿਹੜੇ ਪੁਰਖ ਅਪਰਾਧੂ ਅਪਰਾਧ ਵਾਲੇ ਪਵਿੱਤਰ ਹੋ ਜਾਂਦੇ ਹਨ।
ਅੰਮ੍ਰਿਤ ਨਾਮ ਜਪ ਹੈ ਮਿਲ ਸਾਧੂ,
ਜਿਹੜੇ ਮਹਾਰਾਜ ਦੇ ਪਿਆਰਿਆਂ ਸੰਤਾਂ ਭਗਤਾਂ ਨਾਲ ਮਿਲ ਕੇ ਅਮਰ ਕਰਨ ਵਾਲਾ, ਜੋ ਅੰਮ੍ਰਿਤ ਦੇ ਚੋਲੇ ਨਾਲ ਵਾਹ ਅੰਮ੍ਰਿਤ ਨਾਮ ਪ੍ਰਾਪਤ ਹੋਇਆ ਹੋਇਆ, ਇਹ ਮਿਲ ਕਰਕੇ ਜਪਦੇ ਹਨ।
ਪਰਪਚ ਧਰੋਹ ਮੋਹ ਮਿਟ ਨਾਈ,
ਉਹ ਕਿਸੇ ਦਾ ਪਰਪਚ ਛਲ ਨਹੀਂ ਕਰਦੇ ਹਨ, ਪਰਪੰਚ ਨਹੀਂ ਕਰਦੇ, ਠੱਗੀ ਨਹੀਂ ਮਾਰਦੇ, ਅਤੇ ਪਰਪਚ ਉਹਨਾਂ ਦੇ ਪਰ ਵਿਸ਼ੇਸ਼ ਕਰਕੇ ਪੰਜ ਨਾਸ ਹੋ ਗਏ, ਅਕਾਮ ਕਰੋ ਲੋ ਮੋਹਕਾਰ ਪੰਜੇ ਹੀ ਪਰਪਚ।
ਧਰੋਹ ਮੋਹ ਮਿਟ ਨਾਈ,
ਉਹ ਪਰਮੇਸ਼ੁਰ ਦੇ ਨਾਮ ਕਰਕੇ ਧੋਖਾ ਨਹੀਂ ਕਿਸੇ ਨਾਲ ਕਰਦੇ, ਧੋਖਾ ਵੀ ਉਹਨਾਂ ਦਾ ਮਿਟ ਗਿਆ, ਉਹਨਾਂ ਨਾਲ ਕੋਈ ਧੋਖਾ ਨਹੀਂ ਕਰ ਸਕਦਾ। ਧਰੋਹ ਮੋਹ, ਅਤੇ ਮੋਹ ਵੀ ਉਹਨਾਂ ਦਾ ਸਰੀਰ ਦਾ ਮਿਟ ਗਿਆ ਪਰਮੇਸ਼ੁਰ ਦੇ ਨਾਈ ਨਾਮ ਕਰਕੇ, ਮਹਾਰਾਜ ਨਾਮ ਕਰਕੇ ਉਗਣ ਠੱਗੀ ਮਾਰਨੀ, ਕਿਸੇ ਨੇ ਛਲ ਕਰਨਾ 420 ਕਰਨੀ, ਤੇ ਧੋਖੇਬਾਜ਼ੀ ਕਰਨੀ, ਕਿਸੇ ਨਾਲ ਮੋਹ ਕਰਨਾ, ਮੋਹ ਕਰਕੇ ਮੋਹ ਲੈਣਾ ਕਿਸੇ ਨੂੰ, ਇਹ ਨਾਮ ਕਰਕੇ ਸਭ ਮਿਟ ਜਾਂਦੇ ਮਹਾਰਾਜ ਦੇ ਕਰਕੇ।
ਜਾ ਕਉ ਰਾਖੋ ਆਪ ਗੁਸਾਈ,
ਇਹ ਤੁਸੀਂ ਇਹ ਸਾਈਂ ਪਰਮੇਸ਼ਰ ਜਿਨ੍ਹਾਂ ਦੀ ਆਪ ਰੱਖਿਆ ਕਰਦੇ ਹੋ, ਉਹਨਾਂ ਦੇ ਸਾਰੇ ਦੁਸ਼ਮਣ ਮਿਟ ਜਾਂਦੇ ਹਨ।
ਪਾਤਸ਼ਾਹ ਸ਼ਤਰ ਸਿਰ ਸੂ,
ਉਹ ਪਰਮੇਸ਼ਰ ਹੀ ਉਹ ਜਾਣਦੇ ਕਿ ਪਾਤਸ਼ਾਹ ਪਾਤ ਨਾਮ ਤਖਤ ਦਾ ਸ਼ਾਹ ਮਾਲਕ ਹੈ, ਅਤੇ ਸ਼ਤਰ ਜਸਦਾ ਉਸੇ ਦੇ ਸਿਰ ਤੇ ਹੈ, ਸਦਾ ਪਰਮੇਸ਼ਰ ਦੇ ਸਦਾ ਉਹਨਾਂ ਪਿਆਰੇ ਉੱਤੇ ਮਾਰਿਆ ਨੇ, ਉਹਨਾਂ ਨੂੰ ਪਾਤਸ਼ਾਹ ਬਣਾਇਆ ਹੈ, ਜਿਸ ਨੂੰ ਬਖਸ਼ਿਸ਼ ਸਿਫਤ ਸਲਾਹ ਹੋ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਜਿਹਨਾਂ ਨੂੰ ਆਪ ਦੀ ਸਿਫਤ ਭਗਤੀ ਬਖਸ਼ੀ ਹੈ, ਕੀਰਤਨ ਬਖਸ਼ਿਆ, ਉਹ ਪਾਤਸ਼ਾਹ ਦੇ ਪਾਤਸ਼ਾਹ ਹਨ, ਉਹਨਾਂ ਸਿਰ ਤੇ ਪ੍ਰਤਾਪ ਰੂਪੀ ਛਤਰ ਹੈ ਸਦਾ ਦੁਨੀਆਂ ਦੇ ਅੰਦਰ।
ਨਾਨਕ ਦੂਸਰ ਅਵਰ ਨਾ ਕੋਈ,
ਜਿਹਨਾਂ ਦੀ ਨਿਗਾਹ ਚ ਬਿਨਾਂ ਵਾਹਿਗੁਰੂ ਤੋਂ ਦੂਸਰਾ ਅਵਰ ਅਸਥਾਨ ਚ ਹੋਰ ਕੋਈ ਨਹੀਂ, ਉਹ ਵਾਹਿਗੁਰੂ ਦੇ ਪਾਤਸ਼ਾਹ ਦਾ ਪਾਤਸ਼ਾਹ, ਉਹਦੇ ਸਿਰ ਤੇ ਜਸ ਰੂਪੀ ਛਤਰ ਝੂਲ ਰਿਹਾ ਹੈ।
ਸਲੋਕ ਫਾਹੇ ਕਾਟੇ ਮਿਟੇ ਗਵਨ,
ਜਿਹਨਾਂ ਨੂੰ ਸਤਸੰਗਤ ਦੀ ਗੁਰਾਂ ਦੀ ਪ੍ਰਾਪਤੀ ਹੋਈ ਹੈ, ਉਹਨਾਂ ਦੇ ਜਮਾਂ ਦੇ ਫਾਹੇ ਕੱਟੇ ਗਏ, ਮੋਹ ਦੇ ਫਾਹੇ ਕੱਟੇ ਗਏ, ਮਾਇਆ ਦੇ ਫਾਹੇ ਕੱਟੇ ਗਏ, ਵਾਸ਼ਨਾ ਦੇ ਫਾਹੇ ਕੱਟੇ ਗਏ, ਮਿਟੇ ਗਵਨ, 84 ਦਾ ਜਿਹੜਾ ਗਵਨ ਹੈ, ਵਿਚਰਨਾ ਹੈ ਆਵਾਗਮਨ, ਇਹ ਵੀ ਉਹਨਾਂ ਦਾ ਮਿਟ ਗਿਆ ਹੈ।
ਫਤਿਹ ਭਈ ਮਨ ਜੀ,
ਜਿਹਨਾਂ ਸਾਧ ਸੰਗਤ ਜੀ ਮਨ ਨੂੰ ਜਿੱਤ ਲਿਆ, ਉਹਨਾਂ ਦੀ ਫਤਿਹ ਹੋਈ ਹੈ, ਬਾਕੀ ਸਭ ਹਾਰ ਕੇ ਹੀ ਜਾਂਦੇ ਦੁਨੀਆਂ ਚ। ਮਨ ਭਰਤਰੀ ਜੀ ਨੇ ਕਿਹਾ, ਮਨ ਵੀ ਪਜੀਤਾ ਸਬਰੇ ਪਜੀਤੇ, ਮਨ ਵੀ ਪਜੀਤਾ ਸਬਰੇ ਪਜੀਤੇ, ਜੇ ਮਨ ਦੁਸ਼ਮਣ ਜਿਉਂਦਾ ਤਾਂ ਸਾਰੇ ਦੁਸ਼ਮਣ ਜਿਉਂਦੇ ਹੈ, ਜੇ ਮਨ ਵੈਰੀ ਜਿੱਤ ਲਿਆ ਤਾਂ ਸਾਰੇ ਦੁਸ਼ਮਣ ਹੋਏ ਬੰਦਿਆਂ ਤਾਂ ਜਿੱਤ ਲਏ ਹਨ। ਜਿਵੇਂ ਪਾਰਸਨਾਥ ਨੇ 20,000 ਰਾਜਾ ਕੈਦ ਕਰ ਲਿਆ ਸੀ, ਤੇ ਪੁੱਛਿਆ ਵੀ ਕੋਈ ਅਜੇ ਹੈ ਜਿਹਨੂੰ ਨਾ ਮੈਂ ਜਿੱਤਿਆ ਹੋਵੇ, ਮਛਿੰਦਰ ਨਾਥ ਨੂੰ ਦੱਸਿਆ ਕਿ ਤੇਰੇ ਹਿਰਦੇ ਕੀ ਉਹਦਾ ਥਾਂ ਹੈ, ਕਟਾਸ਼ ਲਿਆ ਚਿਖਾ ਬਣਾ ਕੇ ਸੜ ਗਿਆ, ਮਨ ਨੂੰ ਜਿੱਤ ਨਾ ਸਕਿਆ, ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਫਤਿਹ ਭਈ ਮਨ ਜੀਤ,
ਮਨ ਨੂੰ ਜਿਤਨੇ ਕਰਕੇ ਫਤਿਹ ਹੋਈ, ਜਿੱਤ ਹੋਈ ਉਹਨਾਂ ਦੀ।
ਨਾਨਕ ਗੁਰ ਤੇ ਥਿਤ ਪਾਈ,
ਸਤਿਗੁਰੂ ਜੀ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਨਾਂ ਨੇ ਇਸਤਰੀ ਪਾ ਲਈ ਹੈ, ਵਾਹਿਗੁਰੂ ਦੇ ਸਰੂਪ ਵਿੱਚ ਟਿਕਾ ਪਾ ਲਿਆ ਹੈ।
ਫਿਰ ਨਾ ਮਿਟੇ ਨਿਤ ਨੀਤ,
ਫਿਰ ਨੀ ਉਹ ਮਿਟਣਗੇ, ਨਿਤ ਰੂਪ ਨੂੰ ਪਾ ਕੇ ਨਿਤ ਰੂਪ ਹੋ ਜਾਣਗੇ। ਦਮਦਮ ਸਾਹਿਬ ਦਾ ਇਹੋ ਹੀ ਪਾਠ ਹੈ, ਫਿਰ ਨਾ ਮਿਟੇ ਨਿਤ ਨੀਤ। ਅੰਮ੍ਰਿਤਸਰ ਸਾਹਿਬ ਇਹ ਪਾਠ ਕਰਦੇ ਫਿਰ ਮਿਟਣ ਨੀਤ, ਨਿਤ ਨਿਤ ਦੇ ਫੇਰੇ ਉਹਨਾਂ ਦੇ ਮਿਟ ਗਏ ਚੁਰਾਸੀ ਦੇ।
ਪੌੜੀ ਫੱਫਾ ਫਿਰਤ ਫਿਰਤ ਤੂੰ ਆਇਆ,
ਫੱਫੇ ਅੱਖਰ ਦਾਇਆ ਹਜ਼ੂਰ ਫਰਮਾਉਂਦੇ ਹੈ ਜੀਵ ਫਿਰਦਾ ਜੂਨਾਂ ਚ, ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ ਫਿਰਦਾ ਫਿਰਦਾ ਤੂੰ ਆਇਆ ਹੈ।
ਦੁਰਲੱਭ ਦੇਹ ਕਲ ਯੁਗ ਮਹਿ ਪਾਇਆ,
ਇਹ ਕਠਿਨ ਲੱਭਣ ਵਾਲੀ ਮਨੁੱਖਾ ਦੇਹ ਸੀ ਜਿਹਦੀ, ਇਹ ਕਲਯੁਗ ਦੇ ਜ਼ਮਾਨੇ ਜਿੱਥੇ ਥੋੜਾ ਸਿਮਰਨ ਕਰਿਆ ਹੋਇਆ ਬਹੁਤਾ ਫਲ ਮਿਲੇ, ਥੋੜਾ ਚਿਰ ਦੀ ਜ਼ਿੰਦਗੀ ਵਿੱਚ ਹੀ ਇੱਕ ਚਿਰ ਦੀਆਂ ਇੱਕ ਸਿਮ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਜੋ ਕੱਲ ਕੋਈ ਇੱਕ ਵਾਰ ਤੇ ਆਇਆ ਹੈ ਤਾਂ ਕਿ ਕਾਲ ਨਿਕਲਣੀ ਹੈ। ਜਿਹੜੇ ਇਸ ਮਨੁੱਖਾ ਜਨਮ ਦੀ ਇੱਕ ਵਾਰੀ ਚ ਵੀ ਕਲਯੁਗ ਤੇ ਆ ਲੈਣਗੇ, ਉਹ ਵੀ ਕਾਲ ਦੀ ਫਾਹੀ ਚ ਨਹੀਂ ਆਉਣਗੇ। ਏਡਾ ਵੱਡਾ ਫਲ ਹੈ ਜਿਸ ਵਿੱਚ ਦੁਰਲੱਭ ਦੇਹ,
ਦੁਰਲੱਭ ਦੇਹ ਕਲਯੁਗ ਮਹਿ ਪਾਇਆ,
ਕਲਯੁਗ ਦੇ ਜ਼ਮਾਨੇ ਜਿੱਥੇ ਸਿਮਰਨ ਦਾ ਬੜਾ ਪ੍ਰਤਾਪ ਹੈ, ਲੱਖਾਂ ਵਰਿਆਂ ਦੀ ਉਮਰ ਜਿਹੜੇ ਮੁਕਤ ਨਹੀਂ ਹੋ ਸਕੇ ਸੀ, ਦਸ ਹਜ਼ਾਰ ਵਰਿਆਂ ਦੀ ਉਮਰ ਚ ਵੀ ਮੁਕਤ ਨਹੀਂ ਸੀ ਹੋ ਸਕੇ, ਹਜ਼ਾਰ ਵਰਿਆਂ ਦੀ ਉਮਰ ਚ ਵੀ ਨਹੀਂ ਮੁਕਤ ਹੋ ਸਕੇ ਸੀ, ਉਹ ਕਲਯੁਗ ਦੇ ਥੋੜੀ ਉਮਰ ਵਿੱਚ ਹੀ ਪਾਈ ਮਨੁੱਖਾਂ ਦੇ ਉਹਨਾਂ ਨੂੰ ਦਿੱਤੀ ਹੈ ਕਿ ਤੁਸੀਂ ਪਰਮੇਸ਼ਰ ਨਾਲ ਮਿਲ ਜਾਓ। ਇਹ ਕਠਿਨ ਲੱਭਣ ਵਾਲੀ ਦੇਹ ਨੂੰ ਕਲਯੁਗ ਦੇ ਜ਼ਮਾਨੇ ਚ ਅਸੀਂ ਪਾਇਆ ਹੈ।
ਫਿਰ ਇਹ ਅਵਸਰ ਚਰੈ ਨਾ
ਹਾਥਾ, ਫਿਰਤ ਫਿਰਤ ਬਹੁਤ ਯੁਗ ਹਾਰਿਓ, ਮਾਨਸ ਦੇਹ ਨਹੀਂ, ਨਾਮ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ, ਫਿਰ ਅਵਸਰ ਸਮਾਂ ਜਿਹੜਾ ਹੈ ਇਹ ਵੇਲਾ ਤੇਰੇ ਹੱਥ ਨਹੀਂ ਆਵੇਗਾ ਹੇ ਪਿਆਰਿਆ।
ਨਾਮ ਜਪੋ
ਚੜੇਗਾ ਨੀ ਤੇਰੇ, ਫੇਰ ਤੈਨੂੰ ਪ੍ਰਾਪਤ ਨਹੀਂ ਹੋਵੇਗਾ, ਹੱਥ ਨਹੀਂ ਚੜੇਗਾ।
ਨਾਮ ਜਪੋ ਤਾਂ ਕੱਟੀ ਹੈ ਫਾਸਾ,
ਤੈਨੂੰ ਮਨੁੱਖਾ ਜਨਮ ਵੀ ਮਿਲ ਗਿਆ ਹੈ, ਸਤਸੰਗਤ ਵੀ ਮਿਲ ਗਈ ਹੈ, ਗੁਰੂ ਦੀ ਸਿੱਖੀ ਵੀ ਮਿਲ ਗਈ ਹੈ, ਹੁਣ ਜੇ ਨਾਮ ਨੂੰ ਜਪੇਗਾ ਤਾਂ ਤੇਰੀ ਜਮਾਂ ਦੀ ਫਾਹੀ ਕੱਟੀ ਜਾਵੇਗੀ।
ਫਿਰ ਫਿਰ ਆਵਨ ਜਾਨ ਨਾ ਹੋਈ,
ਫਿਰ ਭਾਈ ਕਦੇ ਕਿਸੇ ਜੂਨ ਚ ਸੱਪ ਬਣ ਗਿਆ, ਕਦੇ ਟੇਢੀਆਂ ਜੂਨਾਂ ਚ ਸੂਰ ਬਣ ਗਿਆ, ਕੁੱਤਾ ਬਣ ਗਿਆ, ਮੁੜ ਮੁੜ ਕੇ ਫੇਰਿਆ ਚੁਰਾਸੀ ਦੀਆਂ ਵਿੱਚ, ਆਉਣਾ ਜਾਣਾ ਤੈਨੂੰ ਨਾ ਹੋਵੇਗਾ, ਮੁਕਤ ਹੋ ਜਾਏਗਾ।
ਇੱਕ ਹੈ ਇੱਕ ਜਪੂ ਜਪ ਸੂਈ,
ਕੋਈ ਸਾਰਿਆਂ ਦੇ ਹਿਰਦਿਆਂ ਵਿੱਚ ਹੈ, ਕੋਈ ਸੰਸਾਰ ਵਿੱਚ ਹੈ, ਕੋਈ ਨਿਰਗੁਣ ਸਰੂਪ ਹੈ, ਕੋਈ ਸਰਗੁਣ ਸਰੂਪ ਹੈ, ਕੋਈ ਹਿੰਦੂਆਂ ਚ ਹੈ, ਕੋਈ ਮੁਸਲਮਾਨਾਂ ਚ ਹੈ, ਕੋਈ ਅਕਾਲੀਆਂ ਚ ਹੈ, ਕੋਈ ਅੰਗਰੇਜ਼ਾਂ ਚ ਹੈ, ਉਸ ਇੱਕ ਨੂੰ ਜਪਣਾ ਕਰੋ ਸੋ ਪਰਮੇਸ਼ਰ ਨੂੰ।
ਕਰੋ ਕਿਰਪਾ ਪ੍ਰਭ ਕਰਨ ਹਾਰੇ,
ਕਰਨ ਹਾਰ ਪਰਮੇਸ਼ਰ ਜਗਤ ਨੂੰ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ, ਆਪ
ਮੇਲ ਲਿਓ ਨਾਨਕ ਬੇਚਾਰੇ,
ਵਿਚਾਰੇ ਤੁਛ ਜੀਵ ਹਾਂ, ਕਿਰਪਾ ਕਰਕੇ ਸਾਨੂੰ ਆਪਦੇ ਨਾਲ ਮੇਲ ਲੋ, ਇਸ ਪ੍ਰਕਾਰ ਬੇਨਤੀਆਂ ਕਰੀਏ।
ਸਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ,
ਪਾਰ ਬ੍ਰਹਮ ਪਰਮੇਸ਼ਰ ਸਾਡੀ ਬਿਨੋ ਬੇਨਤੀ ਨੂੰ ਸੁਣਨਾ ਕਰੋ ਆਪ।
ਦੀਨ ਦਿਆਲ ਗੋਪਾਲ,
ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ, ਪ੍ਰਿਥਵੀ ਦੇ ਪਾਲਣਾ ਕਰਨ ਵਾਲੇ ਹੋ,
ਸੁਖ ਸੰਪੈ ਬਹੁ ਭੋਗ ਰਾਸ,
ਸਾਨੂੰ ਇਹੋ ਹੀ ਸੁਖ ਬਖਸ਼ੋ, ਇਹੋ ਹੀ ਸੰਪੈ ਭਭੂਤੀ ਬਖਸ਼ੋ, ਇਹੋ ਜਿਹੇ ਬਹੁਤ ਭੋਗ ਪਦਾਰਥਾਂ ਦੇ ਬਖਸ਼ੋ, ਇਹੋ ਹੀ ਰਸਾਂ ਨੂੰ ਬਖਸ਼ੋ।
ਨਾਨਕ ਸਾਧ ਰਵਾਲ,
ਜਿਹੜਾ ਸਾਧ ਸੰਗਤ ਦੀ ਧੂੜ ਹੋਣਾ ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਕਹਿੰਦੇ ਹਨ, ਇਹ ਬਖਸ਼ੀ ਕਰੋ, ਸਾਡੀ ਬੇਨਤੀ ਨੂੰ ਸੁਣ ਲਓ, ਇਹਦੇ ਚ ਸਾਰੇ ਸੁਖ ਹੈ, ਇਹਦੇ ਚ ਸਾਰੀਆਂ ਭਭੂਤੀਆਂ, ਇਹਦੇ ਚ ਸਾਰੇ ਭੋਗਾਂ ਦੇ ਰਸ ਹੈ, ਜੇ ਸਾਧ ਸੰਗਤ ਦੀ ਤਿਨਕਾ ਮਾਤਰ ਸਰਦਾ ਨਾਲ ਸਾਨੂੰ ਧੂੜ ਪ੍ਰਾਪਤ ਹੋ ਜੇ।
ਪੌੜੀ ਬੱਬਾ ਬ੍ਰਹਮ ਜਾਨ ਤੇ ਬ੍ਰਹਮਾ,
ਲੱਖਣ ਪੁੱਛੇ ਬ੍ਰਹਮਣਾਂ ਦੇ ਪਾ ਵਾਸਤੇ ਤੇ ਸੂਰਮਿਆਂ ਦੇ ਲੱਖਣ, ਵੈਸ਼ਨੋ ਦੇ ਲੱਖਣ, ਤਾਂ ਗੁਰੂ ਮਹਾਰਾਜ ਸਾਹਿਬ ਸਾਰੇ ਲੱਖਣ ਇਸ ਵਿੱਚ ਉਚਾਰਨ ਕਰਕੇ ਦੱਸਦੇ ਹਨ।
ਬਾਬਾ ਬ੍ਰਹਮ ਜਾਨਤ ਤੇ ਬ੍ਰਹਮਾ,
ਸਤਿਗੁਰੂ ਜੀ ਕਹਿੰਦੇ ਜਿਹੜੇ ਬ੍ਰਹਮ ਆਤਮਾ ਪਰਮੇਸ਼ਰ ਨੂੰ ਭਾਈ ਜਾਣ ਲੈਂਦੇ ਹੈ, ਆਪਣੇ ਮਨ ਦੇ ਅੰਦਰੋਂ ਆਪਾ ਭਾਵ ਮੇਟ ਕੇ ਸੁਣ ਬਾਬੇ ਮਤ ਜਾਣੇ ਬ੍ਰਹਮ ਪਾਇਆ, ਸੁਣ ਬਾਬਰੇ ਥੀਉਰੇ ਜਿਨੀ ਪ੍ਰਭ ਤੇ ਆਇਆ, ਜਿਨੀ ਪ੍ਰਭ ਤੇ ਆਇਆ ਉਹਨਾਂ ਨੇ ਸੁਖ ਪਾਉਣਾ ਕੀਤਾ ਹੈ, ਸੋਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ, ਜਿਹਦੇ ਅੰਦਰ ਹੰਕਾਰ ਹੈ ਕਿ ਮੈਂ ਜਾਣ ਲਿਆ, ਉਹਨੂੰ ਜਾਣਿਆ ਨਹੀਂ ਹੈ, ਉਹ ਤਾਂ ਹੰਕਾਰ ਦਾ ਦੱਸਿਆ ਹੋਇਆ ਪੁਰਖ ਹੈ। ਇਸ ਕਰਕੇ ਸਾਹਿਬ ਕਹਿੰਦੇ ਹਨ,
ਬਾਬਾ ਬ੍ਰਹਮ ਜਾਣਤ ਤੇ ਬ੍ਰਹਮ,
ਬ੍ਰਹਮ ਦੇ ਤਾਈ ਜਿਹੜੇ ਜਾਣਦੇ ਹਨ, ਬ੍ਰਹਮ ਨੂੰ ਜਾਣਨਾ, ਬ੍ਰਹਮ ਚ ਲਿਵ ਲਾ ਕੇ ਏਕਤਾ ਪਾ ਲੈਂਦੇ ਹਨ, ਸੋ ਉਹ ਸਾਰਿਆਂ ਦੇ ਅੰਦਰ ਇੱਕੋ ਹੀ ਜੋਤੀ ਸਰੂਪ ਹੈ, ਉਹਨੂੰ ਜਾਣ ਕੇ ਉਹਦੇ ਤੋਂ ਜੁੜ ਜਾਂਦੇ ਹੈ। ਉਹ ਬ੍ਰਹਮਾ ਦਾ ਰੂਪ ਬ੍ਰਹਮ ਬ੍ਰਾਹਮਣ ਹਨਗੇ। ਉਹ ਬ੍ਰਹਮਾ ਜੀ ਜਿਵੇਂ ਆਦਿ ਜੀਵ ਮੰਨੇ ਹੈ ਨਾ ਸਾਰੇ ਸੰਸਾਰ ਵਿੱਚ, ਇਹੋ ਜਿਹੇ ਬ੍ਰਾਹਮਣ ਹਨਗੇ, ਇੱਡੀ ਉੱਚੇ ਹਨਗੇ ਉਹ ਬ੍ਰਾਹਮਣ, ਜਿਵੇਂ ਕੌਲ ਨਾਲੀ ਤੋਂ ਭਗਵਾਨ ਜੀ ਤੋਂ ਬ੍ਰਹਮਾ ਪੈਦਾ ਹੋਇਆ ਸੀ, ਇਸ ਪ੍ਰਕਾਰ ਦੇ ਉਹ ਬ੍ਰਾਹਮਣ ਹਨਗੇ ਜਿਹੜੇ ਬ੍ਰਹਮ ਨੂੰ ਜਾਣ ਲੈਂਦੇ, ਸਰੂਪ ਦੇ ਵਿੱਚ ਲੀਨਤਾ ਪਾਉਂਦੇ ਹਨ।
ਵੈਸ਼ਨੋ ਤੇ ਗੁਰਮੁਖ ਸੁਚ ਧਰਮ,
ਮਾਰਾ ਵੈਸ਼ਨੋ ਕੌਣ ਹੈ? ਮਾਸ ਸ਼ਰਾਬ ਆਦਿਕ ਜਿਹੜਾ ਨਾਂ ਵਰਤੇ, ਕਹਿੰਦੇ ਵੈਸ਼ਨੋ ਤੇ ਗੁਰਮੁਖ ਸੁਚ ਧਰਮ। ਵੈਸ਼ਨੋ ਵਿਸ਼ਨੂੰ ਜੀ ਦੇ ਉਪਾਸ਼ਕ, ਵੈਸ਼ਨੋ ਵਿਸ਼ਨੋ ਸੰਸਾਰ ਦਾ, ਸੰਸਾਰ ਦੀ ਅਣ ਜੋ ਚੇਸ਼ਟਾ ਕਰਾਉਣ ਵਾਲਾ ਪਰਮੇਸ਼ਵਰ ਹੈ, ਉਹਦੇ ਉਹ ਵੈਸ਼ਨੋ ਭਗਤ ਹੋਣਗੇ। ਜੇ ਕੁਲ ਸਾਜ ਵੈਸ਼ਨੋ ਹੋਏ, ਉਹ ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਤ ਹੋਏ ਭਿੰਨ, ਇਹੋ ਜਿਹੇ ਜੀਵਨ ਵਾਲੇ ਉਹ ਵੈਸ਼ਨੋ ਹਨ।
ਵੈਸ਼ਨੋ ਤੇ ਗੁਰਮੁਖ ਸੁਚ ਧਰਮ,
ਗੁਰਾਂ ਦੁਆਰਾ ਸੁੱਚਾ ਅੰਤਕਰਨ ਵਿਸ਼ਿਆਂ ਤੋਂ ਰਹਿਤ ਜਿਨ੍ਹਾਂ ਨੇ ਕਰ ਲਿਆ ਹੈ, ਸੁੱਚਾ ਧਰਮ ਅੰਮ੍ਰਿਤ ਨਾਮ ਦਾ ਤੈਸਾ ਧਰਮ ਭਜੋ ਪਾਰ ਬ੍ਰਹਮ, ਕਹੋ ਨਾਨਕ ਟਾਲੇ ਧਰਮ। ਅੰਤਕਰਨ ਵਿਸ਼ਿਆਂ ਵੱਲੋਂ ਸੁੱਚੇ ਰੱਖਣਾ ਅਤੇ ਸਚਿਆਈ ਵਿੱਚ ਵਰਤਣਾ, ਤਦਾ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ, ਅਤੇ ਤੋਲ ਬੋਲ, ਤੋਲ ਦਾ ਵੀ ਪੂਰਾ ਹੋਵੇ, ਬੋਲ ਦਾ ਵੀ ਸੱਚਾ ਹੋਵੇ, ਐਸਾ ਸੁੱਚਾ ਧਰਮ ਧਾਰਨ ਵਾਲਾ ਉਹ ਗੁਰਮੁਖ ਵੈਸ਼ਨੋ ਹੈ। ਮਹਾਰਾਜ ਕਹਿਣ ਲੱਗੇ, ਜਿਹਨਾਂ ਸੁੱਚਾ ਨਾਮ ਰੂਪ ਧਰਮ ਨੂੰ ਧਾਰਨ ਕੀਤਾ ਹੈ।
ਵੀਰਾ ਆਪਨ ਬੁਰਾ ਮਿਟਾਵੇ,
ਸੂਰਮਾ ਕੌਣ ਹੈ ਦੁਨੀਆਂ ਚ? ਹਜ਼ੂਰ ਫਰਮਾਉਂਦੇ ਨੇ ਭਾਈ,
ਵੀਰਾ ਆਪਨ ਬੁਰਾ ਮਿਟਾਵੇ,
ਵੀਰਾ ਉਹ ਹੈ ਭਰਾਵਾ ਜਿਹੜਾ ਆਪਣੇ ਦਿਲ ਚੋਂ ਬੁਰਾ ਮਿਟਾ ਦੇਵੇ।
ਸਾਹੂ ਬੁਰਾ ਨਿਕਟ ਨਹੀਂ ਆਵੇ,
ਕੋਲੇ ਬੁਰਾ ਚਿਤਵਣ ਵਾਲਾ ਵੀ ਨੇੜੇ ਨਹੀਂ ਆ ਸਕਦਾ। ਜਿਸ ਪ੍ਰਕਾਰ ਸਾਧ ਸੰਗਤ ਜੀ, ਬੁਰਾ ਸੁਭਾਅ ਇੱਕ ਮੁਸਲਮਾਨ ਬਾਦਸ਼ਾਹ ਦੀ ਲੜਕੀ ਸੀ, ਜਿਹਦਾ ਨਾਂ ਰਹਿਮਾ ਸੀ। ਇਹਦੇ ਪਿਤਾ ਦੇ ਤਾਂ ਘੇਰ ਕਰਕੇ ਦੁਸ਼ਮਣ ਨੇ ਆ ਕੇ ਮਾਰ ਲਿਆ। ਇਹ ਲੜਕੀ ਬਹੁਤ ਛੋਟੀ ਜੀ ਸੀ, ਕੁੱਛੜ ਚੱਕੀ ਹੋਈ ਸੀ ਗੋਲੀ ਦੀ, ਗੋਲੀ ਲੈ ਕੇ ਘੇਰੇ ਚੋਂ ਬਾਹਰ ਨਿਕਲ ਗਈ ਇਸ ਬੱਚੀ ਦੇ ਤਾਂ। ਇਹ ਗੋਲੀ ਸਤਸੰਗਤ ਵਿੱਚ ਜਾ ਰਹੀ, ਸਤਸੰਗਤ ਵਿੱਚ ਜਾ ਕੇ ਵੀ ਪਾਲਣਾ ਪੋਸਣਾ ਹੁੰਦੀ ਰਹੀ, ਉਹ ਲੜਕੀ ਸਤਸੰਗਣ ਬਣ ਗਈ। ਸਤਸੰਗਤ ਬਣ ਕਰਕੇ ਮਾਤਾ ਦੇ ਸਿਮਰਨ ਕਰਨ ਲੱਗ ਗਈ, ਬੁਰਾ ਸੁਭਾਅ ਅੰਦਰੋਂ ਉੱਕਾ ਹੀ, ਕਦੇ ਵਿਕਾਰਾਂ ਦਾ ਫੁਰਿਆ ਹੀ ਨਾ ਕਰੇ, ਏਦਾਂ ਮਨ ਉੱਚੇ ਜੀਵਨ ਵਾਲਾ ਸਹਿਬਾਂ ਦਾ ਹੋ ਗਿਆ। ਉਹ ਗੋਲੀ ਨੂੰ ਲਾਲਚ ਇੱਕ ਵੇਸਵਾ ਨੂੰ ਦੇ ਦਿੱਤਾ। ਕਹਿਣ ਲੱਗੀ ਵੇਸਵਾ ਕਿ ਮੈਨੂੰ 5000 ਰੁਪਇਆ ਲੈ ਲਾ ਤੇ ਇਹ ਲੜਕੀ ਮੈਨੂੰ ਵੇਚ ਦੇ। ਇਹ ਵੇਸਵਾ ਨੂੰ ਖਰੀਦੀ, ਉਹ ਸਤਸੰਗਣ ਐਨ ਉੱਚੇ ਜੀਵਨ ਵਾਲੀ ਹੋ ਚੁੱਕੀ ਸੀ। ਵੇਸਵਾ ਨੇ ਉਹਨੂੰ ਮੁੱਲ ਖਰੀਦ ਕਰਕੇ ਆਪਣੀ ਦੁਕਾਨ ਦੇ ਉੱਤੇ ਬਿਠਾ ਦਿੱਤਾ। ਜੋ ਦੁਕਾਨ ਤੇ ਬਿਠਾ ਤਾ, ਇੱਕ ਸ਼ਾਹੂਕਾਰ ਦੇ ਰੂਪ ਨੂੰ ਵੇਖ ਕੇ ਬੜਾ ਪ੍ਰਸੰਨ ਹੋ ਕੇ ਵੇਸਵਾ ਨੂੰ ਮਾਇਆ ਦੇ ਕੇ ਉਸਦੇ ਪਾਸ ਜਦੋਂ ਗਿਆ, ਉਦੋਂ ਗਿਆ ਜੜ ਹੋ ਗਿਆ ਉਸੇ ਵੇਲੇ, ਉਸਦੇ ਤੇ ਅਸਰ ਨਾ ਪਾ ਸਕਿਆ। ਫਿਰ ਪਿੱਛੇ ਮੁੜਿਆ, ਫਿਰ ਵਿਕਾਰ ਨੂੰ ਤਪਾਇਆ, ਫਿਰ ਗਿਆ ਅੱਗੇ ਤੇ ਫਿਰ ਜੜ ਹੋ ਗਿਆ। ਤੀਜੀ ਵਾਰ ਫਿਰ ਗਿਆ, ਮਨ ਦੇ ਠੰਡਾ ਪੈ ਜਾਵੇ ਤੇ ਵਿਕਾਰ ਮਿਟ ਜਾਣ। ਫਿਰ ਇਸ ਨੂੰ ਸਰਦਾ ਦੇ ਨਾਲ ਕਿਹਾ ਕਿ ਬੀਬੀ ਤੂੰ ਏਡੇ ਨੇਕ ਜੀਵਨ ਵਾਲੀ ਹੈ, ਮੈਂ ਅੱਗ ਦਾ ਤਪਾਇਆ ਹੋਇਆ ਵਿਕਾਰਾਂ ਦਾ ਤੇਰੇ ਕੋਲੇ ਆਉਣਾ ਹੈ, ਤੇ ਤੇਰੇ ਕੋਲੇ ਆ ਕੇ ਮੇਰੇ ਅੰਦਰ ਮਨ ਚ ਵਿਕਾਰ ਦੀ ਰੁਚੀ ਨਹੀਂ ਰਹਿੰਦੀ, ਇਹ ਕੀ ਕਾਰਨ? ਉਸ ਵੇਲੇ ਰਹਿਬਾ ਨੇ ਕਿਹਾ ਭਾਈ ਮਹਾਰਾਜ ਸਾਹਿਬ ਲਿਖਿਆ, ਵੀਰਾ ਆਪਣ ਬੁਰਾ ਮਿਟਾਵੇ ਤਾਂ ਬੁਰਾ ਨਿਕਟ ਨਹੀਂ ਆਵੇ। ਮੇਰੇ ਅੰਦਰ ਕੋਈ ਬੁਰਾ ਸੰਕਲਪ ਨਹੀਂ ਵਿਕਾਰ ਵਾਲਾ, ਇਸ ਕਰਕੇ ਤੂੰ ਬੁਰਾ ਸੁਭਾਅ ਧਾਰ ਕੇ ਮੇਰੇ ਕੋਲੇ ਨਹੀਂ ਆ ਸਕਦਾ। ਇਹ ਸੁਣ ਕਰਕੇ ਉਹਨੂੰ ਸ਼ਾਹੂਕਾਰ ਨੇ ਕਿਹਾ, ਬੀਬੀ ਇਹੀ ਜੀ ਨੇਕ ਹੈ ਤੂੰ ਜੀਵਨ ਵਾਲੀ, ਮੈਂ ਸਤਸੰਗਤ ਕਰਕੇ ਤੇਰਾ ਆਪਦਾ ਉਧਾਰ ਕਰਾਂ, ਜੇ ਤੂੰ ਕਹੇ ਤਾਂ ਮੈਂ ਮੁੱਲ ਲੈ ਲਾਂ। ਬੇਸਵਾ ਨੂੰ 10000 ਰੁਪਈਆ ਲੈ ਕੇ ਸਾਧ ਸੰਗਤ ਜੀ, ਪੰਡਿਤ ਹਰੀ ਸਿੰਘ ਜੀ ਦੇ ਜੀਵਨ ਚਰਿੱਤਰ ਵਿੱਚ ਇਹ ਲਿਖਿਆ ਹੋਇਆ ਹੈ, ਉਸ ਵਕਤ ਸਾਧ ਸੰਗਤ ਜੀ ਇਹ ਖਰੀਦ ਲਿਆ, ਖਰੀਦ ਲਿਆ ਕੇ ਸੇਵਾ ਕਰਦਾ ਰਿਹਾ ਸਤਸੰਗਤ ਕਰਕੇ, ਇਹ ਵੀ ਜੀਵਨ ਮੁਕਤੀ ਨੂੰ ਸ਼ਾਹੂਕਾਰ ਪ੍ਰਾਪਤ ਹੋਇਆ। ਫਿਰ ਕਹਿਣ ਲੱਗਾ ਰਹਿਬਾ ਨੂੰ, ਕਹੇ ਬੀਬੀ ਇਹ ਗੱਲ ਦੱਸ, ਤੂੰ ਇਉਂ ਨਾ ਕਹੀ ਮੈਂ ਸ਼ਾਹੂਕਾਰ ਨੂੰ ਮੁੱਲ ਖਰੀਦੀ ਹੋਈ ਹੈ, ਤੂੰ ਰਿਹਾ ਹੈ ਆਪਦੀ ਮਰਜ਼ੀ ਨੂੰ ਜਿੱਥੇ ਜਾਣਾ ਚਾਹੇ ਜਾ ਸਕਦੀ ਹੈ। ਇਹ ਕਹਿਣ ਲੱਗੀ ਭਾਈ ਤੇਰਾ ਖੁਦਾ ਭਲਾ ਕਰੇ, ਮੁਸਲਮਾਨ ਯਕੀਨ ਮੱਕੇ ਦੀ ਯਾਤਰਾ ਦਾ ਹੁੰਦਾ, ਮੈਂ ਮੱਕੇ ਦੀ ਜ਼ਿਆਰਤ ਕਰਨੀ ਚਾਹੁੰਦੀ। ਇਹ ਸੁਣ ਕਰ ਕਹਿੰਦਾ ਚੰਗਾ ਤੂੰ ਚਲੀ ਜਾ। ਇਹ ਚਲੀ ਗਈ ਬੀਬੀ, ਉੱਥੋਂ ਮੱਕਾ 60 ਕੋ ਜਿੱਥੇ ਰਹਿ ਗਿਆ ਉੱਥੇ ਬੈਠ ਕੇ ਮਹਾਰਾਜ ਦੇ ਗੁਣ ਗਾਉਣ ਲੱਗ ਗਈ। ਗੁਣ ਗਾਉਂਦੀ ਕੀ ਵੇਖ, ਕੁੱਤੀ ਬਾਹਲੀ ਤਿਹਾਈ ਮਰੀ ਜਾਂਦੀ ਹੈ। ਉਸ ਵੇਲੇ ਚਿੱਤੇ ਤਰਸ ਆਇਆ ਉਸ ਕੁੱਤੀ ਨੂੰ, ਤਿਹਾ ਦੇ ਨਾਲ ਵਿਆਕਲ ਹੋਈ ਨੂੰ। ਇਸ ਨੇ ਆਪਦੇ ਸੀਟ ਦਾ ਕੇਸਾਂ ਦੇ ਨਾਲ ਰੱਸੀ ਬਣਾ ਕੇ ਆਪਣੇ ਜਿਹੜੀ ਚਾਦਰ ਸੀ ਉਸ ਨੂੰ ਖੂਹ ਦੇ ਵਿੱਚ ਲਮਕਾ ਕੇ ਭਿਉਂ ਕੇ ਮਰਦੀ ਕੁੱਤੀ ਨੂੰ ਤਿਹਾਈ ਨੂੰ ਲੁਕਾਇਆ ਤੇ ਉਹਦੇ ਜਾਨ ਪੈ ਗਈ ਵਿੱਚ ਵਿਆਕਲ ਹੋਈ ਦੇ। ਉਸ ਵੇਲੇ ਸਰ ਸੰਜੇ ਜੀ ਇਬਰਾਹੀਮ ਪੈਗੰਬਰ ਦਾ ਵਕਤ ਸੀ, ਇਬਰਾਹੀਮ ਜ਼ਿਆਰਤ ਕਰਨ ਵਾਸਤੇ ਆਇਆ। ਮੁਸਲਮਾਨਾਂ ਦੇ ਮਸਲਿਆਂ ਦੀਆਂ ਕਿਤਾਬਾਂ ਚ ਪੜਿਆ ਉਹਦੇ ਚ ਵੀ ਲਿਖਿਆ ਹੋਇਆ ਜਿਸ ਵੇਲੇ ਯਾਦ ਕਰਨ ਆਇਆ ਮੱਕਾ ਉਸ ਥਾਂ ਹੈ ਨਾ। ਕਹਿਣ ਲੱਗੇ ਵੀ ਆਪੋ ਵਿੱਚ ਹੀ ਪੀਰ, ਕਹਿੰਦੇ ਮੱਕਾ ਇੱਥੇ ਹੈ ਨੀ, ਪੈਗੰਬਰ ਸਾਹਿਬ ਯਾਰਤ ਨੂੰ ਆਏ ਹੈ। ਕਹਿੰਦੇ ਮੱਕਾ ਇੱਕ ਨਕਾਰੀ ਜੀ ਕਮਜ਼ੋਰ ਜੀ ਲੜਕੀ ਆ, ਉਹਦੀ ਯਾਰਤ ਨੂੰ ਗਿਆ ਹੋਇਆ। ਇਹ ਜਿਸ ਵੇਲੇ ਗੱਲ ਕਹੀ ਤੇ ਉਹ ਜਿਹੜੇ ਪੈਗੰਬਰ ਸੀ ਸਾਰੇ ਇੱਧਰ ਨੂੰ ਤੁਰ ਪਏ ਯਾਰਤ ਨੂੰ। ਤੇ ਮੱਕਾ ਜਦੋਂ ਆਇਆ ਉਸ ਵੇਲੇ ਕਹਿਣ ਲੱਗੀ ਮੈਂ ਖੁਦਾ ਦੇ ਘਰ ਨੂੰ ਕੀ ਕਰਨਾ, ਮੈਂ ਤਾਂ ਖੁਦਾ ਦੇ ਦਰਸ਼ਨ ਕਰਨੇ। ਮੱਕਾ ਉਸ ਵੇਲੇ ਵਾਪਸ ਹੋ ਗਿਆ, ਕਹਿੰਦੇ ਮੁਸਲਮਾਨ ਦੇ ਮਸਲੇ ਦੀਆਂ ਕਿਤਾਬਾਂ ਵਿੱਚ ਹੈ ਉਹਨਾਂ ਦਾ ਜਿਹਨਾਂ ਦਾ ਯਕੀਨ ਹੈ ਮੱਕੇ ਦੇ ਉੱਤੇ। ਇਸ ਪ੍ਰਕਾਰ ਜਦੋਂ ਵਾਪਸ ਹੋ ਗਿਆ ਮੱਕਾ ਤੇ ਫਿਰ ਇਬਰਾਹੀਮ ਵਗੈਰਾ ਸਾਰੇ ਪੈਗੰਬਰ ਆਏ ਆਏ ਜਿਸ ਵੇਲੇ ਤੇ ਲੜਕੀ ਦੇ ਆਏ ਸ਼ੇਰ ਵਗੇਰੇ ਹਰਨ ਆਦਿਕ ਸਾਰੇ ਬੈਰ ਛੱਡ ਕੇ ਇਕੱਠੇ ਬੈਠੇ ਹੋ ਜਾਏ। ਵੇਖ ਕੇ ਕਹਿਣ ਲੱਗੇ ਇਹਨਾਂ ਨੂੰ ਵੇਖ ਕੇ ਉਹ ਚਲੇ ਗਏ ਸਾਰੇ ਸ਼ੇਰ ਵੀ ਜੋ ਚਲੇ ਗਏ। ਕਹਿਣ ਲੱਗੇ ਬੀਬੀ ਗੱਲ ਤਾਂ ਇੱਕ ਪੁੱਛਣ ਵਾਸਤੇ ਆਏ ਸੀ ਪਰ ਹੁਣ ਦੋ ਪੁੱਛਣੀਆਂ ਪਈਆਂ, ਤੂੰ ਇਹ ਗੱਲ ਦੱਸ ਕਿ ਤੇਰੇ ਅੰਦਰ ਇਸ ਤਰ੍ਹਾਂ ਦਾ ਜਿਹੜਾ ਜੀਵਨ ਹੈ ਉਹ ਕਿਉਂ ਹੈ। ਕਹਿਣ ਲੱਗੀ ਭਾਈ ਮੇਰੇ ਅੰਦਰ ਕਿਸੇ ਦੀ ਬਹੁਤ ਬੁਰਾ ਸੰਕਲਪ ਨਹੀਂ ਹੈ, ਫਿਰ ਇਹ ਸ਼ੇਰ ਵਧੇਰੇ ਤੇਰੇ ਕੋਲ ਬੈਠੇ ਸੀ ਹੁਣ ਕਿਉਂ ਚਲੇ ਗਏ ਸਾਡੇ ਆਇਆਂ ਤੋਂ। ਕਹਿਣ ਲੱਗੇ ਤੁਸੀਂ ਭਾਈ ਰਾਤ ਨੂੰ ਰਹੇ ਕਿੱਥੇ ਸੀ, ਇੱਕ ਤਸੀਏ ਚ ਉੱਥੇ ਖਾਧਾ ਕੀ ਸੀ ਗੋਸ਼ਤ, ਅਤੇ ਇਹਨਾਂ ਨੂੰ ਡਰ ਹੋ ਗਿਆ ਵੀ ਸਾਡਾ ਗੋਸ਼ਤ ਖਾਣੇ ਆ ਗਏ ਸਾਨੂੰ ਖਾ ਨਾ ਜਾਣੇ ਤਾਂ ਚਲੇ ਗਏ। ਤੁਹਾਡੇ ਅੰਦਰ ਕਿਸੇ ਦੇ ਮਾਸ ਖਾਣ ਦਾ ਸੁਭਾਵ ਸੀ, ਇਸ ਕਰਕੇ ਮਾਸ ਖਾਣੇ ਜਿਹੜੇ ਆਪੋ ਵਿੱਚ ਹੀ ਜਿਹਦਾ ਸ਼ੇਰਾਂ ਦੇ ਲਿਖੇ ਆ ਗਏ ਉਸਨੂੰ ਖਾ ਜਾਂਦੇ, ਹਰਨ ਵਗੈਰਾ ਸਭ ਭੱਜ ਗਈ। ਇਹ ਸੁਣ ਕਰਕੇ ਉਹਨਾਂ ਨੇ ਕਿਹਾ ਅੱਛਾ ਬੀਬੀ ਤੈਨੂੰ ਕਹਿੰਦੇ ਮੱਕਾ ਯਾਦ ਕਰਨ ਆਇਆ ਸੀ। ਕਹਿਣ ਲੱਗੇ ਇਹ ਤਾਂ ਸਿਰ ਕੀ ਸੋਭਾ ਦੂਰ ਕਰ ਚੀਨੇ ਆਤਮ ਰਾਮ, 60 ਕੋਸ ਮੱਕਾ ਮੈਨੂੰ ਦੇਖ ਬਹਿ ਕੇ ਕਾਰ। ਕਹਿੰਦੇ 60 ਕੋਹਾਂ ਤੋਂ ਮੱਕਾ ਮੈਨੂੰ ਪਰਸਣ ਵਾਸਤੇ ਆਇਆ ਸੀ, ਮੈਂ ਮਰਦੀ ਕੁੱਤੀ ਤਿਹਾਈ ਨੂੰ ਪਾਣੀ ਪਿਆਇਆ ਸੀ, ਇਹ ਦਇਆ ਕਰਕੇ ਉਹ ਆ ਗਿਆ। ਇਸ ਪ੍ਰਕਾਰ ਬੁਰਾ ਸੁਭਾਅ ਉਹਨੂੰ ਮੇਟਿਆ ਸੀ। ਇਹੀ ਜਿਹੀ ਲਾਇਕ ਜੀਵਨ ਵਾਲੀ ਮੁਸਲਮਾਨਾਂ ਵਿੱਚ ਲੜਕੀ ਹੋਈ ਹੈ। ਇਵੇਂ ਬੀਬੀ ਗੁਰੂ ਮਹਾਰਾਜ ਸਾਹਿਬ ਦਸਵੇਂ ਪਾਤਸ਼ਾਹ ਦੇ ਵਕਤ ਭਾਈ ਰੋਸ਼ਨ ਸਿੰਘ ਦੀ ਲੜਕੀ ਸੀ, ਉਸ ਲੜਕੀ ਤੇ ਬਾਦਸ਼ਾਹ ਬਹਾਦਰ ਸ਼ਾਹ ਜਦੋਂ ਮਹਾਰਾਜ ਆਗਰੇ ਆਏ ਹੈ ਇਹ ਮੌਤ ਹੋ ਗਿਆ। ਮੌਤ ਹੋਣ ਤੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਬੀਬੀ ਤੇਰਾ ਅਸੀਂ ਸੱਤ ਰੱਖਾਂਗੇ, ਇਹ ਬਾਦਸ਼ਾਹ ਨੂੰ ਭੈ ਦੇਣਾ। ਉਸ ਵੇਲੇ ਬਾਦਸ਼ਾਹ ਦੀ ਇੱਛਾ ਜਾਣ ਕੇ ਇੱਕ ਸਿੱਖ ਨੂੰ ਤੇ ਦੋ ਸਿੱਖ ਮਾਰਿਆਂ ਨੂੰ ਭੇਜ ਕੇ ਜਿਸ ਵੇਲੇ ਨਾਲ ਉਹ ਰੋਸ਼ਨ ਸਿੰਘ ਦੀ ਲੜਕੀ ਦੇ ਗਏ ਤੇ ਦੋ ਸ਼ੇਰ ਜਿਵੇਂ ਕੰਨਾਂ ਤੋਂ ਫੜੇਂਦੇ ਆਏ ਉਹ ਲੜਕੀ ਦਿਸੇ ਤੇ ਬਾਦਸ਼ਾਹ ਦੀਆਂ ਬੁੱਲੀਆਂ ਸੁਗਦੀਆਂ ਜਾਣ, ਇਸ਼ਾਰਾ ਕਰੇ ਪਰੇ ਕਰ ਲਓ ਮੈਨੂੰ ਨਾ ਖਾ ਜਾਵੇ। ਉਸ ਵੇਲੇ ਮਾਰਨ ਕਿਹਾ ਬਾਦਸ਼ਾਹ ਹੁਣ ਤੂੰ ਚੀਕਦਾ, ਤੂੰ ਇਹਦਾ ਸੱਤ ਅਸੀਂ ਕਾਇਮ ਰੱਖਿਆ ਹੈ। ਉਸ ਵੇਲੇ ਬਾਦਸ਼ਾਹ ਨੂੰ ਮੱਥਾ ਟੇਕਿਆ ਤੇ ਭੁੱਲ ਮੰਨੀ ਕਿ ਮਹਾਰਾਜ ਮੇਰੀ ਗਲਤੀ ਸੀ, ਮੈਂ ਹਕੂਮਤ ਜਾ ਕੇ ਬੁਰਾ ਸੰਕਲਪ ਰੱਖਦਾ ਸੀ, ਇਸ ਤਰ੍ਹਾਂ ਮਹਾਰਾਜ ਸਾਹਿਬ ਜਿਹੜਾ ਬੁਰਾ ਮਿਟਾ ਦੇਵੇ ਉਹਦੇ ਬੁਰਿਆਈ ਕਰਨ ਵਾਲਾ ਨੇੜੇ ਨਹੀਂ ਆਉਂਦਾ, ਰੱਖਿਆ ਕਰਦੇ ਆਪ
ਵੀਰਾ ਆਪਨ ਬੁਰਾ ਮਿਟਾਵੇ।
ਭਾਈ ਜਿਹੜਾ ਬੁਰਾ ਸੁਭਾਵ ਦੇ ਅੰਦਰੋਂ ਮਿਟਾ ਦੇਵੇ
ਤਾਹੂ ਬੁਰਾ ਨਿਗਟ ਨਹੀਂ ਆਵੇ,
ਬੁਰਾ ਸੰਕਲਪ ਕਰਨ ਵਾਲਾ ਨੇੜੇ ਨਹੀਂ ਆ ਸਕਦਾ।
ਵਾਧਿਓ ਆਪਨ ਹਉ ਹਉ ਬੰਧਾ,
ਜੀਵ ਤਾਂ ਆਪ ਹੀ ਭਾਈ ਹੋਮੇ ਦੇ ਬੰਧਨਾ ਚ ਮੈਂ ਕਰਦਾ ਹਾਂ, ਮੈਂ ਕਰ ਸਕਦਾ ਕਿ ਹੋਮੇ ਦੇ ਬੰਧਨਾ ਚ ਆਪ ਹੀ ਬੱਝ ਗਿਆ ਹੈ। ਦੇਖ ਲਓ ਜੀ ਆ ਗਈ ਤੁਸੀਂ 12 ਮਾਹ ਪੜ੍ਹੀਏ।
ਦੋਸ ਦੇਤ ਅੱਗ ਹੈ ਕਉ ਅੰਧਾ।
ਅਗਿਆਨੀ ਜਿਹੜਾ ਹੈ ਅਗਲਿਆਂ ਲੋਕਾਂ ਨੂੰ ਦੋਸ਼ ਦਿੰਦਾ ਰਹਿੰਦਾ ਹੈ ਤੇ ਆਪ ਦੇ ਸੁਭਾਅ ਦੀ ਪਰਵਾਹ ਨਹੀਂ ਕਰਦਾ ਹੈ ਤੇ ਹੁੰਦਾ ਕਸੂਰ ਇਸਦਾ ਆਪ ਦਾ ਹੈ, ਦੋਸ਼ ਅਗਿਆਨੀ ਅਗਲਿਆਂ ਨੂੰ ਦਿੰਦਾ ਹੈ।
ਬਾਤ ਚੀਤ ਸਭ ਰਹੀ ਸਿਆਣਪ।
ਜਿਹੜੀਆਂ ਬਾਤਾਂ ਕਰਨੀਆਂ ਕਿਸੇ ਦੇ ਨਾਲ ਜਾਂ ਚਿੱਤ ਚਿਤਵਣੀਆਂ ਕਰਨੀਆਂ ਜਾਂ ਬੁੱਧੀ ਦੀਆਂ ਸਿਆਣਪਾਂ ਇਹ ਸਾਰੀਆਂ ਰਹਿ ਚੁੱਕੀਆਂ ਹਨ।
ਜਿਸ ਹੈ ਜਨਾਬ ਹੋ ਸੋ ਜਾਣੈ ਨਾਨਕ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹਨਾਂ ਨੂੰ ਹੇ ਪਰਮੇਸ਼ਰ ਤੁਸੀਂ ਜਣਾਉਣਾ ਚਾਹੋ ਉਹ ਤੇਰੇ ਸਰੂਪ ਨੂੰ ਜਾਣ ਸਕਦੇ ਆ, ਦੂਸਰਾ ਨੀ ਕੋਈ ਮਹਾਰਾਜ ਜਾਣ ਸਕਦਾ। ਇਹਦੇ ਤੇ ਭਾਈ ਦਇਆ ਸਿੰਘ ਜੀ ਗੋਪਾਲ ਰਾਜ ਦੇ ਜਿਹੜੇ ਇੱਥੇ ਦੀਵਾਨ ਚ ਬੈਠੇ ਹਨ ਇਹਨਾਂ ਨੇ ਸੰਤ ਮਹਾਰਾਜ ਨੂੰ ਪੁੱਛਿਆ ਸੀ ਕਿ ਮਹਾਰਾਜ ਸਾਡੇ ਤਾਂ ਵਸ ਕੋਈ ਨੀ, ਜਿਹਨੂੰ ਮਹਾਰਾਜ ਜਣਾਊ ਉਹ ਜਾਣਨਗੇ। ਹੱਸ ਕੇ ਕਹਿਣ ਲੱਗੇ ਭਾਈ ਦਇਆ ਸਿੰਘ ਆਏ ਗੁਰੂ ਨਾਨਕ ਸਾਹਿਬ ਇਸੇ ਵਾਸਤੇ, ਸੰਸਾਰ ਨੂੰ ਸਾਰੇ ਨੂੰ ਜਣਾਉਣ ਵਾਸਤੇ। ਜੇ ਕਿਸੇ ਨੂੰ ਨਹੀਂ ਜਾਣਨਾ ਉਹਨਾਂ ਨੂੰ ਵੀ, ਸੱਚੇ ਪਾਤਸ਼ਾਹ ਪੱਥਰਾਂ ਨੂੰ ਵੀ, ਪਸ਼ੂਆਂ ਨੂੰ ਵੀ, ਪ੍ਰੇਤਾਂ ਦਾ ਵੀ ਉਧਾਰ ਕਰਨ ਵਾਸਤੇ ਆਏ ਹਨ। ਕਿਉਂ ਗੁਰੂ ਸਾਹਿਬ ਜੀ ਆਪ ਕਹਿੰਦੇ ਜਣਾਉਣ ਵਾਸਤੇ, ਜਿਹਨੂੰ ਮਾਰੇ ਆਪ ਜਣਾਓ ਉਹੀ ਜਾਣ ਸਕੇਗਾ।
ਸਲੋਕ ਭੈ ਭੰਜਨ ਅਗ ਦੂਖ ਨਾਸ।
ਉਹ ਜਮਨ ਮਨ ਦੇ ਭੈ ਨੂੰ ਭੰਨਣ ਵਾਲਾ ਪਰਮੇਸ਼ੁਰ ਹੈ ਅਤੇ ਅਗ ਪਾਪਾਂ ਨੂੰ ਵੀ ਦੂਰ ਕਰਨ ਵਾਲਾ, ਦੋਸ਼ਾਂ ਨੂੰ ਵੀ, ਸਬਦ ਸਪਰਸ਼ ਸਾਧਕਾਂ ਨੂੰ ਨਾਸ ਕਰਨ ਵਾਲਾ ਹੈ।
ਮਨ ਹੈ ਆਰਾਧ ਹਰੇ,
ਆਗਿਆ ਮਨ ਕਰਕੇ ਉਸ ਹਰੇ ਅਕਾਲ ਪੁਰਖ ਦੇ ਤਾਈ ਰੱਬ ਨਾ ਕਰ।
ਸੰਤ ਸੰਗ ਜੇ ਰਿਦ ਵਸੇ,
ਜਿਨ੍ਹਾਂ ਦੇ ਹਿਰਦੇ ਚ ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਵਸ ਗਿਆ ਹਿਰਦੇ ਚ,
ਨਾਨਕ ਤੇ ਨਾ ਭਰਮੇ।
ਉਹ ਨੇ ਗੁਰੂ ਸਾਹਿਬ ਕਹਿੰਦੇ ਭਰਮ ਚ ਪਏ ਹੋਏ ਉਹ ਭਰਮ ਤੋਂ ਮੁਕਤ ਹੋ ਗਏ ਹਨ। ਬਿਨਾਂ ਮਨ ਚ ਵਸੇ ਤੋਂ ਭਾਵੇਂ ਭਰਮ ਦੀਆਂ ਯੁਗਤੀਆਂ ਜਾਣ ਲਏ, ਭੇਦ ਭਰਮ ਕਰਤੱਵ ਭਰਮ ਪੰਪੁਨ ਭੰਸੰਗ ਵਕਾਰ, ਬ੍ਰਹਮ ਇਤਰ ਜਗ ਸਤ ਭਰਮ ਪੰਚੋ ਭਰਮ ਸੰਸਾਰ, ਫਿਰ ਬਿੰਬ ਪ੍ਰਤਿਬਿੰਬ ਲੋਹਿਤ ਸਪਟ ਕਟਾ ਆਕਾਸ਼ ਗੁਣ ਮਾਰ, ਕਨ ਕੁੰਡਲ ਦ੍ਰਿਸ਼ਟਾਂ ਦਾ ਪੰਚੋ ਭਰਮ ਨਿਵਾਰ। ਇਹ ਯੁਗਤੀਆਂ ਭਾਵੇਂ ਸਿੱਖ ਲਏ ਪਰ ਜਿਨ੍ਹਾਂ ਚ ਰਿਹਾ ਜਿਨ੍ਹਾਂ ਵਸਿਆ ਸੰਤਾਂ ਦੀ ਸੰਗਤ ਬਿਨਾਂ ਉਹਨਾਂ ਚਿਰ ਭਰਮ ਨਹੀਂ ਕਿਸੇ ਦਾ ਨਜ਼ਰ ਪਾਉਂਦਾ। ਸੋ ਹਜ਼ੂਰ ਨਾਲ ਇਹੋ ਹੀ ਦੱਸਿਆ ਹੈ, ਜਿਨ੍ਹਾਂ ਦਾ ਸਤਸੰਗਤ ਦੇ ਨਾਲ ਮਿਲ ਕੇ ਹਿਰਦੇ ਚ ਵਸ ਗਿਆ ਉਹ ਨੀ ਜੂਨਾਂ ਚ ਭਰਮ ਦੇ ਭਰਮ ਤੋਂ ਰਹਿਤ ਹੋ ਗਏ ਹਨ।
ਪੌੜੀ ਪੱਬਾ ਭਰਮ ਮਿਟਾਵੋ ਆਪਣਾ।
ਪੌੜੀ ਦੁਆਰਾ ਉਚਾਰਨ ਕਰਦੇ ਹੈ ਭਾਈ, ਜਿਹੜਾ ਭਰਮ ਆਪਣੇ ਆਪ ਦਾ ਪਿਆ ਹੋਇਆ ਹੈ ਸਰੂਪ ਦਾ, ਇਸ ਭਰਮ ਨੂੰ ਮਿਟਣਾ ਕਰੋ।
ਸੰਸਾਰ ਸਗਲ ਹੈ ਸੁਪਨਾ।
ਜਿਸ ਪ੍ਰਕਾਰ ਸਾਹਿਬ ਸੰਗਤ ਜੀ ਭਰਮ ਦੇ ਕਰਕੇ ਕੋਈ ਕੂਕਰ ਦੇ ਤਾਈ ਸੀਸ ਮਹਿਲ ਚ ਪ੍ਰਵੇਸ਼ ਕਰ ਦੀਏ ਤੇ ਉਹ ਕੁੱਤਾ ਚਾਰ ਸਵੇਰੇ ਆਪ ਦੀਆਂ ਸ਼ਕਲਾਂ ਹੀ ਵੇਖਦਾ, ਕੁੱਤੇ ਹੀ ਕੁੱਤੇ ਉਲਾਰੇ ਹੋਏ ਵੇਖਦਾ। ਜੇ ਉਹ ਦੰਦੀਆਂ ਕੱਢਦਾ ਦੰਦੀਆਂ ਹੀ ਕੱਢਦੇ ਪ੍ਰਤੀਤ ਹੁੰਦੇ ਆ, ਜਦੋਂ ਭੌਂਕਦਾ ਪਰ ਤੁਸੀਂ ਉਲਟ ਕੇ ਮਹਿਲ ਦੇ ਵਿੱਚੋਂ ਉਹਦੇ ਕੰਨਾਂ ਚ ਪੈਂਦੀ ਹੈ, ਕੁੱਤੇ ਭੌਂਕਦੇ ਪ੍ਰਤੀਤ ਹੁੰਦੇ ਆ, ਉਲਾਰੇ ਉਹਦੇ ਹੋ ਜਾਂਦੇ ਜਿਹੜੇ ਪਰਛਾਵੇਂ ਆ ਸਾਰੇ ਕੁੱਤਿਆਂ ਦੇ। ਇਸੇ ਪ੍ਰਕਾਰ ਕੁੱਤੇ ਵਾਲਾ ਲੋਭੀ ਸੁਭਾਅ ਜਾਣ ਕੇ ਜੇ ਸੰਸਾਰ ਵਿੱਚ ਸੀਸ ਮਹਿਲ ਪਰਮੇਸ਼ਰ ਦਾ ਇਹਦੇ ਚ ਪ੍ਰਵੇਸ਼ ਹੋਈਏ ਤਾਂ ਜਿਸ ਪਦਾਰਥ ਦੇ ਵਾਸਤੇ ਅਸੀਂ ਚਿੰਬੜਦੇ ਹਾਂ ਉਹਨੂੰ ਹੋਰ ਚਿੰਬੜਨ ਵਾਲੇ ਬਹੁਤ, ਜਿਸ ਵਾਸਤੇ ਅਸੀਂ ਭੌਂਕਦੇ ਹਾਂ ਹੋਰ ਵੀ ਭੌਂਕਣ ਵਾਲੇ ਬਹੁਤ, ਜਿਸ ਦੀ ਅਸੀਂ ਮੇਲ ਕਰਦੇ ਹੋਰ ਵੀ ਮਰੇ ਮੇਲ ਕਰਨ ਵਾਲੇ ਹੈ। ਕਿਉਂ ਕੁੱਤੇ ਨੂੰ ਸੀਸ ਮਹਿਲ ਚ ਆ ਕੇ ਭੌਂਕਣ ਤੋਂ ਬਿਨਾਂ ਲਾਭ ਨਹੀਂ ਕੋਈ ਹੁੰਦਾ, ਕਿਵੇਂ ਸੰਸਾਰ ਵਿੱਚ ਆ ਕੇ ਲੋਭੀ ਆਦਮੀ ਨੂੰ ਭੌਂਕਣ ਤੋਂ ਬਿਨਾਂ ਭਟਕਣ ਤੋਂ ਬਿਨਾਂ ਲਾਭ ਕੋਈ ਨਹੀਂ। ਅਤੇ ਜੇ ਬੱਚਿਆਂ ਦੇ ਤਾਈ ਜਿਹੜੇ ਅਣਜਾਣ ਬੱਚੇ ਕਦੇ ਸੀਸ ਮਹਿਲ ਚ ਨਹੀਂ ਗਏ ਉਹਨਾਂ ਛੋਟਿਆਂ ਬੱਚਿਆਂ ਨੂੰ ਸੀਸ ਮਹਿਲ ਚ ਪ੍ਰਵੇਸ਼ ਕਰ ਦਈਏ, ਉਹ ਸੀਸ ਮਹਿਲ ਚ ਜਾ ਕੇ ਕੀ ਵੇਖਦੇ ਆ, ਬੜੇ ਬੜੇ ਪਰਛਾਵੇਂ ਆਪਦੇ ਵੇਖਦੇ ਆ, ਬੜੇ ਬੜੇ ਪ੍ਰਤਿਮੇਸ਼ ਤੇ ਡਰਦੇ ਆ, ਕਹਿੰਦੇ ਇੰਨੇ ਆਕਾਰ ਕਿੱਥੋਂ ਆ ਗਏ। ਉਹ ਡਰਦੇ ਹਨ ਆਪਦੇ ਪਰਛਾਵਿਆਂ ਨੂੰ ਵੇਖ ਵੇਖ ਕੇ, ਲਾਲ ਚ ਲਾਲ ਦਿਖਦਾ, ਹਰਿਆਂ ਚ ਹਰਾ ਦਿਖਦਾ, ਚਿੱਟਿਆਂ ਚਿੱਟੇ ਵੱਡੇ ਵੱਡੇ ਆਕਾਰ ਦਿਖਦੇ ਆ, ਜਿੱਡੇ ਵੱਡੇ ਸੀਸੇ ਓਡੇ ਵੱਡੇ ਆਕਾਰ ਦਿਖਦੇ ਛੋਟੇ ਜਿਹੇ ਬੱਚੇ ਦੇ, ਉਹ ਦੇਖ ਕੇ ਡਰਦੇ ਆ। ਇਸੇ ਪ੍ਰਕਾਰ ਜਿਗਿਆਸੂ ਜਿਹੜੇ ਹਨ ਉਹ ਸੀਸ ਮਹਿਲ ਆ ਵਾਹਿਗੁਰੂ ਦਾ, ਇਹਦੇ ਵਿੱਚ ਆਪਣੇ ਸਰੂਪ ਨੂੰ ਭੁੱਲ ਕਰਕੇ ਅਗਿਆਨ ਦੇ ਨਾਲ ਹੀ ਨਾਨਾ ਪੁਣਾ ਪ੍ਰਤੀਤ ਹੋ ਰਿਹਾ ਹੈ, ਉਸ ਵਿੱਚ ਪੈ ਕੇ ਅਸੀਂ ਭੁੱਲ ਰਹੇ ਹਾਂ, ਅਨੇਕ ਪ੍ਰਕਾਰ ਦਾ ਜਗਤ ਪ੍ਰਤੀਤ ਹੋ ਰਿਹਾ ਹੈ। ਜਿਹੜੇ ਸਿਆਣੇ ਉਹ ਸੀਸ ਮਹਿਲ ਜਾਂਦੇ ਆ ਉਹ ਸਾਰਿਆਂ ਸੀਸਾਂ ਚ ਆਪਦਾ ਚਿਹਰਾ ਵੇਖਦੇ ਆ, ਕੰਘਾ ਕਰਦੇ ਆ, ਦਸਤਾਰ ਸਜਾਉਂਦੇ ਆ, ਕਹਿੰਦੇ ਮੇਰਾ ਸਰੂਪ ਹਰੇ ਵਿੱਚ ਵੀ ਹਰਾ ਦਿਸਦਾ, ਚਿੱਟੇ ਵਿੱਚ ਚਿੱਟਾ ਦਿਸਦਾ, ਲਾਲ ਚ ਲਾਲ ਦਿਸਦਾ, ਖੱਟੇ ਚ ਖੱਟਾ ਦਿਸਦਾ, ਕਾਲੇ ਚ ਕਾਲਾ ਦਿਸਦਾ ਹੈ, ਐਵੇਂ ਉਹ ਗੁਣਾਂ ਦਾ ਪ੍ਰਭਾਵ ਸਮਝਦੇ ਹੈ ਕਿ ਤਮੋ ਗੁਣੀ ਪੁਰਸ਼ਾਂ ਦੇ ਅੰਦਰ ਤਮੋ ਗੁਣ ਰੂਪ ਕਰਕੇ ਅਤੇ ਸਤੋ ਗੁਣੀ ਪੁਰਖਾਂ ਚਿੱਟਾ ਰੂਪ ਕਰਕੇ ਅਤੇ ਰਜੋ ਗੁਣੀ ਅੰਦਰ ਖੱਟਾ ਕਾਲਾ ਚਿੱਟਾ ਆਦਿਕ ਰੂਪ ਕਰਕੇ ਅਤੇ ਲਾਲ ਰੂਪ ਕਰਕੇ ਪ੍ਰਤੀਤ ਹੁੰਦਾ ਹੈ, ਬਾਕੀਆਂ ਦੇ ਮਿਸ਼ਰਤ ਪ੍ਰਤੀਤ ਹੁੰਦਾ ਹੈ, ਕਿਉਂ ਆਪਣਾ ਆਤਮਾ ਵੇਖ ਕੇ ਪ੍ਰਸੰਨ ਹੁੰਦੇ ਹਨ। ਸਤਿਗੁਰੂ ਸਾਹਿਬ ਫਰਮਾਉਂਦੇ ਹਨ
ਭਰਮ ਮਿਟਾਵਣੇ
ਆਪਦਾ ਹੀ ਭਰਮ ਪੈ ਰਿਹਾ ਪਰਛਾਵਿਆਂ ਦੀ ਨਿਆਈ, ਇਸ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਟ ਲਓ।
ਇਹ ਸੰਸਾਰ ਸਗਲ ਹੈ ਸੁਪਨਾ,
ਸਾਰਾ ਸੰਸਾਰ ਜੀ ਨੂੰ ਸੱਚ ਮੰਨੀ ਬੈਠੇ ਹੈ, ਇਹ ਸੁਪਨੇ ਦੀ ਨਿਆਈ ਨਾਸਮੰਤ ਹੈ।
ਭਰਮੇ ਸੁਰ ਨਰ ਦੇਵੀ ਦੇਵਾ,
ਸੰਸਾਰ ਨੂੰ ਸੱਚ ਮੰਨ ਕੇ ਸੁਰ ਦੇਵਤੇ ਵੀ ਭਰਮ ਦੇ ਫਿਰੇ, ਨਰ ਦੇਵਤੇ ਵੀ ਭਰਮ ਦੇ ਫਿਰੇ, 33 ਕਰੋੜ ਦੇਵਤੇ ਵੀ ਭਰਮ ਦੇ ਫਿਰੇ, ਬ੍ਰਹਮਾ ਦੇ ਸੰਕਲਪ ਤੋਂ ਪੈਦਾ ਹੋਏ ਅਜਾਨ ਸੰਗਿਆ ਵਾਲੇ, 9 ਕਰੋੜ ਦੁਰਗਾ ਜਿਹੜੀਆਂ ਵਿਸ਼ਨੂੰ ਨਾਲ ਵਿਆਹ ਕਰਾਉਣ ਨੂੰ ਫਿਰਦੀਆਂ, ਉਹ ਵੀ ਭਰਮਦੀਆਂ ਫਿਰੀਆਂ।
ਭਰਮੇ ਸਿੱਧ ਸਾਧਕ ਬ੍ਰਹਮੇਵਾ,
ਸਿੱਧ 84 ਵੀ ਸੰਸਾਰ ਨੂੰ ਸੱਤ ਮੰਨ ਕੇ ਪੂਜਾ ਵਿੱਚ ਭਰਮ ਦੇ ਫਿਰੇ, ਰਾਜ ਛੱਡ ਕੇ ਖੱਪਰ ਫੜ ਕੇ ਫਕੀਰ ਬਣ ਕੇ ਮੰਗਤੇ ਬਣ ਕੇ ਤੁਰੇ ਫਿਰਦੇ ਰਹੇ, ਅਤੇ ਸਾਧਕ ਸਾਧਨਾ ਕਰਨ ਵਾਲੇ ਛਿਲੇ ਕੱਢ ਕੱਢ ਕੇ ਮਗਰੋਂ ਕਹਿੰਦੇ ਸਾਡੀ ਪੂਜਾ ਹੋਵੇ, ਸੰਸਾਰ ਨੂੰ ਸੱਤ ਮੰਨ ਕੇ ਬ੍ਰਹਮਾ ਜੀ ਏਵ ਨਿਸ਼ਚੇ ਕਰਕੇ ਵੀ ਭਰਮ ਵਿੱਚ ਪੈ ਗਏ। ਕਾਲੀ ਪਾਇ ਭਇਓ ਬ੍ਰਹਮਾ, ਗਏ ਦੰਡ ਕਮੰਡਲ ਭੂਮ ਪ੍ਰਮਾਨਿਓ, ਕਾਲੀ ਪਾਇ ਸਦਾ ਸ਼ਿਵ ਜੀ, ਸਭ ਦੇਸ਼ ਵਿਦੇਸ਼ ਭਇਆ ਹਮ ਜਾਣਿਓ, ਕਿਉਂ ਬ੍ਰਹਮੇ ਆਦਿਕ ਵੀ ਏਵ ਨਿਸ਼ਚੇ ਕਰਕੇ ਭਰਮ ਵਿੱਚ ਪੈ ਗਏ। ਨਾਲੀ ਵਿੱਚ ਸਾਧ ਸੰਗਤ ਜੀ 18 ਯੁਗ ਥੱਲੇ ਨੂੰ ਭੁਗਦਾ ਗਿਆ, ਤੇ 18 ਯੁਗ ਤਾਹਾਂ ਨੂੰ ਭੁਗਦਾ ਆਇਆ, 36 ਯੁਗ ਵਰਤੇ ਉਹ ਗੁਵਾਰਾ, ਤਾੜੀ ਲਾਈ ਸਿਰਜਣ ਹਾਰ ਹੈ। ਇਸ ਪ੍ਰਕਾਰ ਬ੍ਰਹਮਾ ਆਦਿਕ ਵੀ ਭਰਮ ਦੇ ਰਹੇ ਨਿਸ਼ਚੇ ਕਰਕੇ।
ਭਰਮ ਭਰਮ ਮਾਨੁਖ ਡਹਿਕਾਏ,
ਭਰਮ ਦੇ ਭਰਮਾਏ ਮਾਨੁਖ, ਮਨੁੱਖ ਤਾਂ ਡਹਿਕਦੇ ਫਿਰਦੇ ਭਟਕਦੇ ਫਿਰਦੇ ਜੂਨਾਂ ਦੇ ਵਿੱਚ।
ਦੁੱਤਰ ਮਹਾ ਦਿਖਮ ਇਹ ਮਾਇਆ,
ਦੁੱਤਰ ਬੜੀ ਕਠਿਨ ਤਰਨੀ ਹੈ, ਬਹੁਤ ਮਾਇਆ ਐਸੀ ਪਰਬਲ ਹੈ, ਇਹ ਤਾਂ ਤਰਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ।
ਗੁਰਮੁਖ ਭਰਮ ਭੈ ਮੋਹ
ਮਿਟਾਇਆ, ਜਿਨ੍ਹਾਂ ਗੁਰਮੁਖਾਂ ਨੇ ਅੰਦਰੋਂ 5 ਪ੍ਰਕਾਰ ਦਾ ਭਰਮ, 7 ਪ੍ਰਕਾਰ ਦਾ ਭੈ, ਮੋਹ ਗਿਆਨ ਦਾ ਸਾਰਿਆਂ ਨੂੰ ਮੇਰ ਦਿੱਤਾ ਹੈ।
ਨਾਨਕ ਤੇ ਪਰਮ ਸੁਖ ਪਾਇਆ,
ਮਹਾਰਾਜ ਸਾਹਿਬ ਕਹਿੰਦੇ ਤੇ ਉਹਨਾਂ ਪੁਰਖਾਂ ਨੇ ਪਰਮ ਵੱਡੇ ਸੁਖ ਨੂੰ, ਆਤਮ ਆਨੰਦ ਨੂੰ ਪਾਇਆ, ਜਿਸ ਸੁਖ ਦੇ ਬਰਾਬਰ ਹੋਰ ਕੋਈ ਸੁਖ ਨਹੀਂ, ਜਿਸ ਸੁਖ ਨੂੰ ਪਾ ਕੇ ਫਿਰ ਹੋਰ ਕਿਸੇ ਸੁਖ ਦੀ ਭੁੱਖ ਨਹੀਂ ਰਹਿ ਜਾਂਦੀ, ਐਸਾ ਆਤਮ ਆਨੰਦ ਸੁਖ ਉਹਨਾਂ ਨੇ ਪ੍ਰਾਪਤ ਕੀਤਾ ਹੈ।
ਸਲੋਕ ਮਾਇਆ ਡੋਲੈ ਬਹੁ ਵਿਧੀ,
ਸਤਿਗੁਰੂ ਜੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਬਾਵਨਖਰੀ ਬਾਣੀ ਗੁਰੂ ਸਾਹਿਬ ਦੀ ਕਥਾ ਵਿੱਚ ਇਸ ਵਕਤ ਆਰੰਭ ਹੈ, ਜਿਸ ਅੰਮ੍ਰਿਤ ਰੂਪ ਬਾਣੀ ਦੀ ਮਹਿਮਾ ਕੁਝ ਕਹੀ ਨਹੀਂ ਜਾ ਸਕਦੀ, ਬੇਅੰਤ ਮਹਾਰਾਜ ਦੀ ਬਾਣੀ ਦੀ ਵਡਿਆਈ ਹੈ। ਹਮੀਦੀ ਵਾਲੇ ਸੰਤ ਭਗਤ ਰਾਮ ਜੀ ਉਦਾਸੀਆਂ ਚ ਹੋਏ ਹਨ, ਉਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੰਗਤਾਂ ਚ ਪੜ੍ਹਾਇਆ ਕਰਦੇ, ਬਹੁਤ ਲੋਕ ਵਿਦਿਆ ਪ੍ਰਾਪਤ ਕਰਿਆ ਕਰਦੇ। ਉਹਨਾਂ ਦੇ ਪਾਸ ਇੱਕ ਸਰੀਰ ਨੂੰ ਕੁਸ਼ਟ ਹੋਇਆ ਹੋਇਆ ਸੀ, ਉਹਨ ਬੜੇ ਯਤਨ ਕੀਤੇ ਸੀ, ਬੜੇ ਇਲਾਜ ਕੀਤੇ ਸੀ, ਰਾਜੀ ਨਹੀਂ ਸੀ ਹੋਇਆ। ਇਹਨਾਂ ਸੰਤਾਂ ਨੂੰ ਆ ਕੇ ਕਹਿਣ ਲੱਗਾ ਕਿ ਮਹਾਰਾਜ ਮੇਰਾ ਕੁਸ਼ਟ ਨਹੀਂ ਮਿਟਦਾ। ਸੰਤਾਂ ਨੇ ਕਿਹਾ ਕੋੜ ਤਾਂ ਤੇਰਾ ਮਿਲੂ ਜੇ ਬਾਣੀ ਨਾਲ ਚਿੱਤ ਲਾ ਲਵੇਂ। ਇਹ ਕਹਿਣ ਲੱਗਾ ਮਹਾਰਾਜ ਮੈਨੂੰ ਦੱਸੋ ਕਿਵੇਂ ਬਾਣੀ ਨਾਲ ਚਿੱਤ ਲਾਵਾਂ। ਸੰਤਾਂ ਨੇ ਬਾਗ ਨਖਰੀ ਅਰਥਾਂ ਦੇ ਨਾਲ ਹਰੋਸ਼ਰੀ ਕੁਆਤੀ ਸੁਣਾਉਣੀ। 21ਵੇਂ ਦਿਨ ਸਾਧ ਸੰਗਤ ਜੀ ਉਹਦਾ ਕੋੜ ਸਾਰਾ ਮਿਟ ਗਿਆ, ਕੰਚਨ ਵਰਗਾ ਸਰੀਰ ਹੋ ਗਿਆ। ਐਸਾ ਬਾਗ ਨਖਰੀ ਨੇ ਉਸ ਕੁਸ਼ਤੀ ਦੇ ਤਾਂ ਹੀ ਸੁੱਖ ਦਿੱਤਾ। ਐਸੀ ਇਹ ਸਾਧ ਸੰਗਤ ਜੀ ਕੁਸ਼ਟ ਵੀ ਮੇਟਦੀ ਤੇ ਜਨਮ ਜਨਮਾਂਤਰਾਂ ਦੇ ਅਗਿਆਨ ਰੂਪੀ ਕੋਲ ਨੂੰ ਮੇਟਣ ਵਾਲੀ ਗੁਰਬਾਣੀ ਹੈ, ਕਾਮ ਕ੍ਰੋਧ ਦੇ ਕੋਲ ਨੂੰ ਮੇਟਣ ਵਾਲੀ ਵੀ ਬਾਣੀ ਹੈ, ਵਕਾਰਾਂ ਰੂਪੀ ਕੋਲ ਨੂੰ ਮੇਟ ਕਰਕੇ ਵਾਹਿਗੁਰੂ ਦੇ ਸਿੱਧ ਸਰੂਪ ਦੀ ਕੰਚਨ ਵਰਗਾ ਸਰੂਪ ਪ੍ਰਾਪਤ ਕਰਾਉਣ ਵਾਲੀ ਹੈ, ਐਸੀ ਅੰਮ੍ਰਿਤ ਰੂਪ ਬਾਣੀ ਹੈ ਸਾਧ ਸੰਗਤ ਜੀ। ਸੋ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਇਸ ਅੰਮ੍ਰਿਤ ਰੂਪ ਬਾਣੀ ਨਾਲ ਚਿੱਤ ਲਾਇਆ, ਪੂਰੀ ਬ੍ਰਹਮ ਵਿਦਿਆ ਦੇ ਸਾਰੇ ਅੰਗ ਮਹਾਰਾਜ ਸਾਹਿਬ ਨੇ ਬਾਵਨੀ ਅੱਖਰੀ ਚ ਨਿਰੂਪਣ ਕੀਤੇ ਹੈ। ਅੱਜ ਗੁਰੂ ਸਾਹਿਬ ਗੁਰੂ ਨਾਨਕ ਦਰਬਾਰ ਦੇ ਅੰਦਰ अज 40 पौड़ियां पिछे हो चुकी हैं, हुण 41वां श्लोक ते पौड़ी मारे आरंभ करदे हन। माता गंगा जी दे प्रसाद है कि मारे साहब जी ने ब्रह्म विद्या रूपी गहना दिता है माता जी दे ताई।
श्लोक माया डोले बहु विधि,
जेडी माया है अंदर वजनी माया वेदांतियां ने कहा इस दे ताई, कहंदे है ना सत है ना असत है, सत्य सत का पूछी विरोध है, जिम्मे नहर का चरण का विरोध है, जो दिन है उदो रात नहीं, जो रात है वो दिन नहीं, इसे प्रकार जिथे सत है उथे असत नहीं, जिथे असत है उथे सत नहीं। सो सत स्वरूप ब्रह्म है, उस तो भिन्न होर कोई वस्तु सत नहीं है, इस करके माया जिहड़ी असत कह दियो, असत कह दिए तां सत ओ चीज हुंदी जिहड़ी होवे ही ना कदे, ए प्रतीत हुंदी है, इस करके असत नहीं कही जा सकती। सत आत्मा की प्राप्ति करके रही नहीं है, उस वे छप जाती है, इस करके सत नहीं कही जा सकती। आपो विच ही साध संग जी विरोध है सत सत का, दोए प्रकार कह दिए तो दोए प्रकार साध संग जी बनते ने, जिस प्रकार नेरा ते चानन दोवे कहने नहीं बनते, जो चानन उदो नेरा नहीं, जो नेरा उदो चानन नहीं, दोवे रूप करके सत सत दोवे नहीं कही जा सकती, फिर भिन्न ते भिन्न भी नहीं कही जा सकती, ब्रह्म तो भिन्न किते सत नहीं प्रतीत हुंदी, अभिन्न सत्येत आनंद रूप है, यह असत जड दुख रूप है, इस करके अभिन्न भी नहीं कही जा सकती। दोवे भिन्न भिन्न कह दियो, असत जेडी वस्तु है वह सत नहीं, जेडी जड़ है वह चेतन नहीं, जेडी साध संग जी इसे प्रकार आनंद रूप और दुख रूप नहीं, ए कारना वाली इस करके ओ रूप करके भी नहीं कही जा सकती। फिर निरावय भी ते स्वय भी कह दियो, निरावय वो नहीं कही जा सकती, सारे अंग प्रतंग आदि माया करके प्रतीत हो रहे हैं। स्वय भी कह दियो, जिस वे चिखा झर जाता उदो कोई अंग आदिक नहीं रहिंदा, इस करके स्वय भी नहीं कही जा सकती। इवें दोवे स्वरूप कथे नहीं किते जाते विरोध होने करके, ये जेडी नौ जुगतियां ना सहारे नूं अनर्वचनी वेदांती कहिंदे है। ऐसी जो परमेश्वर की माया है, घटन घटन पुटी असी ना बनदियां नूं बना देण वाली, बनदियां नूं अणबण कर देण वाली, ऐसा महाराज की महामाया तां की है छाया, वह चेतन के प्रतिबिंब नूं पैणे करके ये वकार वस्ता नूं रजो सतो तमोगुण रूप हो करके पसारे दे विच फैली हुई है। सो इस प्रकार माया जो ऐसी है अनर्वचनी,
माया डोले बहु विधि,
बहुत विधि गुरुक माया डोले भटकदी फिरदी है, ते जीव इस माया दे डोलदे भटकदे फिरदे बहुत तरीकिया नाल, कोई किसे जतन नाल, कोई किसे जतन नाल, माया बहुत विधिया नाल मोहंदी है, व्याप्त हरक सोग विस्तार, व्याप्त नरक सुरग अवतार, यो बहुत विधिया द्वारा डोलदी है फिरदी है।
मन लपते उते संग,
साडा अलपग जिया दा मन एदे विच लपट रहा है, हर वक्त फस रहा है,
मागन ते जे तुम रखो,
इस मागने माया दे मंगन तो जिस नूं तुसी रख लो, कृपा करके माया दी मंग जी दे अंदरों मिट जावे।
सो नानक नाम है रंग,
पुरख नाम दे रंग वाले हुंदे, सच्चे पातशाह जी कहंदे हन माया रूपी आंगन इस्त्री तो जिस नूं तुसी रख लो, ये जड़ चेतन रूप माया है, वह महाराज आपके नाम विच रंगे जांदे हन, या माया रूपी अग्नि तो जिन्हां नूं रख लैने वह सड़दे नहीं, उन्हां नूं नाम दा रंग चढ़िया रहिंदा है।
पौड़ी मम्मा मांगन हार ए
आना, कहिंदे इस नूं मंगण वाला याना ये जीव अलपग है, तुच्छ है,
देन हार दे रहे हो सुजाना,
देखो सुजान अंतर जामी सचे पातशाह, देन हारा बाता वो बख्शी कर ही रहा है, सारे दे कटा कटा दी जानन वाला है,
जो दीनो सो एक है बार,
जो अंतरजामी ने नू परा लवद विच बना करके एक बारी देता भी इना तेरा जस हो, इना सुख हो, इना तेरा प्रताप हो, इतना दुनिया दे सोभा हो, इतनी वडियाई हो, इतनी तेरी उम्र हो, इना तेरे जीवेगा, ये जो कुछ देना एक बारी करी लो, कलमो लिखो लेख माथे, सारे ने मथे दे अंताकरण च लेख लिख करके एकदमी कलम सच्चे पातशाह नूं बगा दिती है, ऐसे प्रकाश रूप ने जो कुछ बख्शना सी एक बारी लिख दिता है, ਪਹਿਲੋਂ ਦੇਤਾ ਰਿਜਕ ਸੁਭਾਹਾ, ਪਿੱਛੋਂ ਦੇਤਾ ਜਨ ਤੋਂ ਪਾਹਾ।
ਮਨ ਮੂਰਖ ਕਹਿ ਕਰਹਿ ਪੁਕਾਰ,
ਮਨ ਤੂੰ ਕਿਹਦੇ ਅੱਗੇ ਪੁਕਾਰਾਂ ਕਰਦਾ, ਫਰਿਆਦਾਂ ਕਰਦਾ, ਜੋ ਕੁਝ ਦਾਤੇ ਨੂੰ ਦੇਣਾ ਉਹ ਭੁੱਲਿਆ ਹੋਇਆ ਨੀ, ਉਹਨੇ ਕਈ ਵਾਰੀ ਬਖਸ਼ਿਸ਼ ਕਰਤੀ ਤੈਨੂੰ ਦੇਤਾ। ਪਹਿਲਾਂ ਮਰਦਾਨੇ ਜੀ ਨੇ ਕਿਹਾ ਸੀ ਮਹਾਰਾਜ ਪਾਲਣਾ ਪੋਸਣਾ ਕਿਵੇਂ ਹੋਵੇਗੀ, ਮਹਾਰਾਜ ਕਹਿੰਦੇ ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਛਾਤ ਹੈ ਪੂਰਵ ਬਣਾ ਆਹਾਰ। ਰੋਜੀ ਸਾਰਿਆਂ ਦੀ ਪਹਿਲਾਂ ਬਣਾਈ ਹੈ, ਦੇਹ ਮਗਰੋਂ ਮਾਲਣ ਸਾਜਨਾ ਕੀਤੀ ਹੈ। ਇਹ ਮਾਨਾ ਮੂਰਖ ਹੈ, ਕਿਹਦੇ ਅੱਗੇ ਫਰਿਆਦਾਂ ਕਰਦਾ ਹੈ, ਉਸ ਦੇ ਦਰ ਦੇ ਵਿੱਚ ਹੀ ਜੁੜਿਆ ਰਹੋ ਹਰ ਵਕਤ।
ਜੋ ਮੰਗ ਹੈ ਤੋ ਮੰਗ ਹੈ ਬੀਆ।
ਮਨ ਨੂੰ ਮੂਰਖ ਕਿਉਂ ਕਹਿੰਦੇ ਹਜ਼ੂਰ? ਕਹਿੰਦੇ ਮੂਰਖ ਇਸ ਕਰਕੇ ਹੈ, ਜੋ ਮੰਗ ਹੈ ਤੋ ਮੰਗ ਹੈ ਬੀਆ। ਜਦੋਂ ਕੁਝ ਮੰਗਦਾ ਤਾਂ ਬੀਆ ਦੂਜੀਆਂ ਚੀਜ਼ਾਂ ਹੀ ਮੰਗਦਾ ਹੈ, ਜੁਦਾਇਗੀ ਪਾਉਣ ਵਾਲੀਆਂ ਦੂਜੀਆਂ ਚੀਜ਼ਾਂ ਮੰਗਦਾ, ਪਰਮੇਸ਼ਰ ਦੀ ਪ੍ਰਾਪਤੀ ਨੀ ਤੂੰ ਮੰਗਦਾ ਹੈ, ਦੁਆਇਤ ਨੂੰ ਮੰਗਦਾ, ਦੂਜੀਆਂ ਜੁਦਾਇਗੀ ਪਾਉਣ ਵਾਲੀਆਂ ਹੀ ਦੂਏ ਪਦਾਰਥਾਂ ਨੂੰ ਮੰਗਦਾ ਰਹਿੰਦਾ ਹੈ।
ਜਾਤੇ ਕੁਸਲ ਨਾ ਕਾਹੂ ਥੀਆ,
ਪਦਾਰਥਾਂ ਦੀ ਸੰਗਤ ਕਰਕੇ ਕੁਸਲ ਸੁਖ ਨੀ ਕਿਸੇ ਨੂੰ ਹੁਣ ਤੱਕ ਹੋਇਆ। ਕਰ ਕਰ ਥਾਕੇ ਬੜੇ ਵਡੇਰੇ, ਕਿਹਨੇ ਨਾ ਕੀਏ ਕਾਜ ਮਾਇਆ ਪੂਰੇ, ਸੁਖੀ ਨੀ ਵੇਖੀ ਦੇ ਸਾਰੇ। ਜਿਸ ਗ੍ਰਹਿ ਬਹੁਤ ਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪ੍ਰਮਾਨਤਾ। ਇਸ ਪ੍ਰਕਾਰ ਸੁਖ ਨੀ ਜਿਨ੍ਹਾਂ ਕਰਕੇ ਪਦਾਰਥਾਂ ਕਰਕੇ ਕਿਸੇ ਨੂੰ ਹੋਇਆ।
ਮੰਗਣ ਮੰਗਤ ਇੱਕ ਹੈ ਮਾਗ,
ਤੇਰੀ ਆਦਤ ਐਸੀ ਹੈ, ਆਦਤ ਪਈ ਹੋਈ ਹੈ, ਮੰਗਣ ਮੰਗਦਾ ਹੀ ਰਹਿੰਦਾ, ਕਦੇ ਕੋਈ ਚੀਜ਼ ਮੰਗਦਾ, ਕਦੇ ਮੰਨੀ ਰਾਮ, ਕਦੇ ਦੁੱਧ ਰਾਮ, ਕਦੇ ਕੱਪੜਾ ਰਾਮ, ਕਦੇ ਕੋਈ ਚੀਜ਼ ਕੋਈ ਚੀਜ਼ ਮੰਗਦਾ ਹੈ। ਫਿਰ ਮੰਗਣ ਵਾਲੀ ਜੀਵ ਜੇ ਤੈਨੂੰ ਮੰਗਣ ਦੀ ਆਦਤ ਪੈ ਗਈ ਹੈ ਤਾਂ ਇੱਕ ਹੈ ਮਾਗ, ਇੱਕ ਪਰਮੇਸ਼ਰ ਨੂੰ ਮੰਗ ਜੇ ਮੰਗਣਾ ਤਾਂ। ਨਾਨਕ ਜਾਚਕ ਦਰ ਤੇਰੇ ਪਵ ਤੁਧ ਨੂੰ ਮੰਗੇ ਦਾਨ, ਹੈ ਮਹਾਰਾਜ ਤੇਰੇ ਦਰ ਦੇ ਜਾਚਕ ਹੈ, ਤੈਨੂੰ ਹੀ ਦਾਨ ਮੰਗਦੇ ਹਾਂ। ਦੁਨੀਆਂ ਕੋਈ ਪਦਾਰਥ ਕੁਝ ਮੰਗਦਾ, ਅਸੀਂ ਮਹਾਰਾਜ ਤੈਨੂੰ ਹੀ ਮੰਗਦੇ ਹਾਂ, ਤੂੰ ਸਾਨੂੰ ਪ੍ਰਾਪਤ ਹੋਏ ਸੀ, ਕਿਰਪਾ ਕਰ ਸਾਡੇ ਤੇ। ਕਿਉਂ ਮਹਾਰਾਜ ਕਹਿੰਦੇ ਜੇ ਮੰਗਣੀ ਮੰਗਣੀ ਹੈ ਤਾਂ ਇੱਕ ਨੂੰ ਮੰਗਣਾ ਕਰ। ਮੰਗਤ ਪਾਠ ਦਾਨੇ ਸਾਹਿਬ ਦਾ ਇਕੱਠਾ ਹੀ ਸਮਝਣਾ, ਮੰਗਣ ਮੰਗ ਤੇ ਇੱਕ ਹੈ ਮੰਗ। ਅੰਮ੍ਰਿਤਸਰ ਸਾਹਿਬ ਵਾਲੇ ਜਮਕ ਦੇ ਕਿਉਂ ਵੀ ਕਰ ਲੈਂਦੇ, ਮੰਗਣ ਮੰਗ ਤਾਂ ਇੱਕ ਹੈ ਮੰਗ। ਕਹਿੰਦੇ ਜੇ ਤੂੰ ਮੰਗਣ ਲੱਗਾ ਹੈ ਤਾਂ ਇੱਕ ਅਕਾਲ ਪੁਰਖ ਦੇ ਦਰਸ਼ਨਾਂ ਨੂੰ ਮੰਗ, ਇੱਕ ਉਹਦੇ ਪਾਸੋਂ ਮੰਗ, ਹੋਰਨਾਂ ਦਾ ਭਖਾਰੀ ਮੰਗੋ ਰਾਮ ਤੇ ਸਭ ਠੋਕ।
ਨਾਨਕ ਜਾਤੇ ਪਰਹਿ ਪਰਾਗ,
ਗੁਰੂ ਸਾਹਿਬ ਜੀ ਕਹਿੰਦੇ ਜਿਸ ਕਰਕੇ ਤੂੰ ਪਰਾਗ ਨਾ ਹੋ, ਉਬਾਲਿਆਂ ਦੀ ਬੋਲੀ ਹੈ ਪਰਮ ਗਤੀ ਦਾ ਨਾਮ ਹੈ, ਪਰਾਗ ਨਾ ਹੋ ਪਰਮ ਗਤੀ ਨੂੰ ਪ੍ਰਾਪਤ ਹੋ ਜਾਵੇ, ਜਿਸ ਕਰਕੇ ਤੂੰ ਪਾਏ ਪ੍ਰਾਪਤ ਹੋ ਜਾਵੇ, ਪਰਮ ਪ੍ਰਾਪਤ ਹੋ ਜਾਵੇ, ਪਰਾਗ ਪਰਮ ਗਤੀ ਨੂੰ, ਕੇਵਲ ਮੋਖ ਨੂੰ ਤੂੰ ਪ੍ਰਾਪਤ ਹੋ ਜਾਵੇ, ਮੁਕਤ ਹੋ ਜਾਵੇ, ਜਿਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪਰੇ ਪੈ ਜਾਵੇ ਪਰੇ ਕਾਲ ਦੀ ਅੱਗ ਤੋਂ, ਕਾਲ ਦੀ ਅੱਗ ਤੋਂ ਪਰੇ ਪੈ ਜਾਵੇ। ਅਤੇ ਪਰਾਗ ਜਿਹੜੀ ਧੂੜੀ ਦੀਆਂ ਜੂਨਾਂ ਹੈ ਨਾ, ਜਿਸ ਵਕਤ ਕਰਮ ਕਾਂਡੀਆਂ ਦੇ ਮਤ ਅਨੁਸਾਰ ਇਹ ਜੀਵ ਦੀ ਸਵਾਹ ਵਿੱਚ ਜਦੋਂ ਰਲ ਜਾਂਦੀ ਹੈ, ਦਸਵੇਂ ਦੁਆਰ ਦੀ ਜਿਹੜੀ ਪੌਣ ਹੈ, ਉਹ ਕਹਿੰਦੇ ਟੇਢੀਆਂ ਜੂਨਾਂ ਚੋਂ ਧੂੜਾਂ ਵਿੱਚ ਕਿਲੀਆਂ ਸੱਪ ਠੂਹੇ ਢਿੱਡ ਘਸਾ ਕੇ ਪੈਣਾ, ਟੇਢੀਆਂ ਜੂਨਾਂ ਚ ਆਦਮੀ ਪੈਂਦਾ ਹੈ, ਇਹ ਕਰਮ ਕਾਂਡੀਆਂ ਦੀ ਰੋਹ ਅਨੁਸਾਰ ਹੈ। ਇਸ ਕਰਕੇ ਤੂੰ ਪਰਾਗ ਧੂੜਾ ਹੋ ਕੇ ਟੇਢੀਆਂ ਜੂਨਾਂ ਚ ਭਰਮਣ ਤੋਂ ਪਰੇ ਹੋ ਜਾਵੇਂ, ਮੁਕਤ ਹੋ ਜਾਵੇਂ, ਪਰਮ ਗਤੀ ਨੂੰ ਪਾ ਲਵੇਂ, ਅਤੇ ਮਾਇਆ ਦੀ ਅੱਗ ਤੋਂ ਪਰੇ ਹੋ ਜਾਵੇਂ, ਜਿਸ ਕਰਕੇ ਤੂੰ ਪਰਮ ਗਤੀ ਨੂੰ ਪਾ ਲਵੇਂ।